ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਮ ਸਰ ਦੀਨ ਦਿਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ ਰਹਾਉ ਬਹੁਤ ਜਨਮ ਵਿਛੁਰੇ ਥੇ ਮਾਦੋ ਇਹੋ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਬਹੁਤ ਜਨਮ ਵਿਛੁਰੇ ਥੇ ਮਾਦੋ ਇਹੋ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਛਲ, ਕਿਰਪਾ ਦਿਖ ਜਾਣੇ, ਜੁਗੋ ਜੁਗ ਅਟਲ ਸਤਿਗੁਰੂ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ, ਬਹੁਤ ਮਹਾਨ ਪਵਿੱਤਰ ਸਥਾਨ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸ਼ਹੀਦਾਂ ਦੇ ਸਰਤਾਜ, ਉਹਨਾਂ ਵੱਲੋਂ ਸਥਾਪਿਤ ਕੀਤਾ ਪਾਵਨ ਸਥਾਨ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ। ਆਪ ਸੰਗਤਾਂ ਨੇ ਰਾਗੀ ਜਥੇ ਤੋਂ ਬਹੁਤ ਹੀ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਕੀਰਤਨ ਨਿਰਮੋਲ ਹੀਰਾ, ਹਜ਼ੂਰ ਫਰਮਾਉਂਦੇ ਨੇ ਇਹ ਬੇਕੀਮਤਾ ਹੀਰਾ ਹੈ, ਜਿਹੜਾ ਗੁਰੂ ਕੀ ਕੀਰਤੀ ਕੀਰਤੀ ਹੈ, ਮਹਿਮਾ ਹੈ। ਅਥਵਾ ਇਹ ਵੀ ਬਚਨ ਕਹੇ ਹਨ, ਕਲਯੁਗ ਮੈਂ ਕੀਰਤਨ ਪ੍ਰਧਾਨਾ। ਇਹ ਪ੍ਰਧਾਨ ਸਾਧਨ ਹੈ ਪ੍ਰਭੂ ਭਗਤੀ ਦਾ ਕੀਰਤਨ, ਪ੍ਰਭੂ ਦੀ ਕੀਰਤੀ ਰਾਗਾਂ ਵਿੱਚ ਪਾ ਕੇ ਸ਼ਰਧਾ ਭਾਵਨਾ ਦੇ ਨਾਲ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਮਹਾਰਾਜ ਦਾ ਕੀਰਤਨ ਕੀਤਾ ਜਾਵੇ, ਕੀਰਤਨ ਸਰਵਣ ਕੀਤਾ ਜਾਵੇ, ਇਹ ਬਹੁਤ ਵੱਡੀ ਭਗਤੀ ਹੈ। ਸਤਿਗੁਰੂ ਜੀ ਨੇ ਬਖਸ਼ਿਸ਼ਾਂ ਕੀਤੀਆਂ ਹਨ, ਗੁਰੂ ਕੀ ਮਹਿਮਾ, ਗੁਰੂ ਕਾ ਕੀਰਤਨ ਸਰਵਣ ਕੀਤਾ ਹੈ। ਅਥਵਾ ਦੂਰ ਦਰੇਡਿਆਂ ਤੋਂ ਸੰਗਤਾਂ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਵਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ। ਪਾਵਨ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ, ਧੰਨ ਗੁਰੂ ਰਾਮਦਾਸ ਸਰੋਵਰ ਨਹਾਤੇ, ਸਭ ਉੱਤਰੇ ਪਾਪ ਕਮਾਤੇ, ਪਵਿੱਤਰ ਇਸ਼ਨਾਨ ਕਰਨ ਵਾਸਤੇ ਗੁਰੂ ਕੀਆਂ ਸੰਗਤਾਂ ਦੂਰਾਂ ਦਰੇਡਿਆਂ ਤੋਂ ਮਨ ਵਿੱਚ ਸ਼ਰਧਾ ਭਾਵਨਾ ਪਿਆਰ ਲੈ ਕੇ ਆਉਂਦੀਆਂ ਹਨ, ਸਤਿਗੁਰੂ ਦੀ ਬਖਸ਼ਿਸ਼ ਹੋਈ ਹੈ। ਦੂਰ ਦਰੇਡੇ ਬੈਠੀਆਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਇਹ ਸੁਭਾਗ ਸਭੇ ਨਾਲ ਜੁੜ ਕੇ ਸਤਸੰਗਤ ਦਾ ਆਨੰਦ ਮਾਣਦੀਆਂ ਹਨ। ਕਥਾ ਦਾ ਸਮਾਂ ਆਇਆ ਹੈ ਜੋ ਨਿਤਾ ਪ੍ਰਤੀ ਦੀ ਮਰਜ਼ਾਦਾ ਹੈ। साध संगत अज छेवें पातशाह गुरु हरगोबिंद साहब सच्चे पातशाह जी का प्रकाश पुरब है, अवतार दिहाड़ा है। सतगुरु पातशाह जी ने अज दे दिन अवतार धारण किया। इतिहासिक तत्थों के मुताबिक दास संखेप ही बेनती करेगा, गुरु का बहुत महान पवित्र इतिहास बड़ा लंबा है, गुरु की वड्डियां करनियां हन। साध संगत जिस वेले धन गुरु अर्जन साहब सच्चे पातशाह जी दे इस अस्थान ते रहिंदिया होया उन्होंने वड्डे भराता पृथ्वी चंद ईरखा विच भरे हुए सन। बहुत बार सतगुरु सच्चे पातशाह जी ने समझाउण दी कोशिश की, कई बार उन्होंने कहन मुताबक सतगुरु पातशाह जी इस स्थान नूं छड्ड के भी चले जाते सन। लै भाई तेरे नाल कादा झगड़ा है, तू इस स्थान ते रहो, इथों दा प्रबंध संभाल, गुरु चरणां नाल जुड़ के सेवा कर। पर मन में ईरखा सी, सतगुरु जी ने शब्द भी विचारना कीता कि भाई ऐसे अस्थान ते रहिंदिया होया सतगुरु सच्चे पातशाह जी दे चरणां नाल ही जुड़ना चाहीदा है। जो वड्डे सतगुरु साहब सच्चे पातशाह जी ने सानू उपदेश बख्शिश कीते हन उहदे तों लाभ लैणा चाहीदा है। पर मन में ईरखा सी, क्योंकि इस ईरखा का ही कारण ईरखा के वड्डे औगण सन जिन्हां कारण सतगुरु पातशाह जी नूं धन गुरु रामदास महाराज सच्चे पातशाह जी ने गुरता गद्दी छोटे पुत्र नूं बख्शिश कीती, जिहड़े इस गद्दी दे समर्थ सन, लायक सन, जिन्हां विच संपूर्ण गुण सन। धन गुरु अर्जन साहब सच्चे पातशाह जी नूं गुरता गद्दी मिली, सो पृथिया ईरखा करन लगा। नीता प्रति दियां जिवें आम घरां विच कहानियां हुंदियां है, उन्हां दे घरों बीबी करमो नीता प्रति ताने मेने मेहने मार दे। ऐसा भी दिन आया जदों धन गुरु अर्जन साहब सच्चे पातशाह जी दे आनंद कारज नूं विआह नूं कुछ समा बीत गया ते फिर ये कहना शुरू कर दिता कि तू करमो फिक्र ना कर, क्योंकि करमो रोज़ मेहने मारदे सी कि तेरे विच कोई औगण सन, तेरे विच गुण ही नहीं सन, इस करके तू वड्डा होण दे बावजूद भी गुरता गद्दी दा मालक नहीं बन सकिया। कहिंदा फिक्र ना कर, मेरा पुत्र बड़ा लायक है, मेहरबान, वह गुरता गद्दी दा मालक बनेगा, क्योंकि गुरु अर्जन साहब दे घरे ते कोई औलाद ही नहीं है, इस करके गद्दी दा वारस होर किने बनना है। ये तादक गल्लां कहियां, इतिहास विच बड़ा लम्मा जिक्र है। साध संगत यही बचन जदों सतगुरु दे महलां पास पहुँचे, धन माता गंगा जी दे पास पहुँचे, उन्होंने बड़ी बेवलता दे नाल, अधीनगी दे नाल, शरदा नाल सतगुरु दे चरण परसे धन गुरु अर्जन साहब जी दे। स्वामी मालक आप तां सर्ब जीआं दे कल्याणकारी हो, सब दीआं इच्छा पूरीआं कर दे हो, दासी दे उपर भी कृपा करो, रहमत करो। सतगुरु जी मेरे ते कृपा करके मैनू भी एक पुत्र दी दात बख्शो। सतगुरु ने देखिया कि बड़े निर्मल मन दे नाल पुत्र दी दात साडे महल मंग रहे ने, ते उधर ये सारा माण वड्याई गुरु के अनन सेवक ब्रह्म ज्ञानी बाबा बुढ़ा जी नूं बख्शिश करनी सी। क्या कि गंगा जे तू चाहुंदी है कि मेरे घर विच पुत्र होवे, ते फिर श्रद्धा भावना दे नाल पंजा सिंघां दा प्रशादा लै के गुरु के सिखां नूं बीड़ विच जाके जिथे बाबा बुढ़ा जी निवास करदे ने उत्थे जाके प्रशादा छकाओ उहनां नूं, उह कृपा करनगे। करनहार समर्थ सतगुरु सच्चे पातशाह जी आप हन, पर अपने सिखां नूं वड्डियां वड्याईयां बख्श देंदे ने। माता जी गए बहुत मिठे भोजन लै के रथां ते चढ़ के गए, बेपरवाह बाबा बुढ़ा जी जिहड़ियां मझां बण दे विच सन, बीड़ दे विच सन, उह रथां दा खड़कार सुण के मझां इधर उधर भज्जियां। कहिंदे इह की होया भाई, कौण आ रिहा है? वेखिया कि ते गुरु के महल आ रहे ने। सुभाविक वचन कर दिता गुरु किया नूं की भाजड़ पै गई। तो जदों माता जी भी कोल आए उन्हां नूं कहा, माता जी की भाजड़ पै गई, इन्ने सवखते तुसीं क्यों आए, मैनूं दस देंदे। सुभाव माता जी दे मन विच कुछ अफसोस होया कि जो मैं शरदा लैके आई सी उह ते पूरी ना होई। ਪ੍ਰਸ਼ਾਦਾ ਛਕਾ ਕੇ ਵਾਪਸ ਚਲੇ ਗਏ। ਗੁਰੂ ਸਾਹਿਬ ਨੂੰ ਫਿਰ ਬੇਨਤੀ ਕੀਤੀ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਲਈ ਕਿੱਡੇ ਵੱਡੇ ਉਪਦੇਸ਼ ਬਖਸ਼ੇ। ਕਹਿੰਦੇ ਗੰਗਾ, ਤੂੰ ਤਾਂ ਮੰਗਤਾ ਬਣ ਕੇ ਗਈ ਸੀ ਨਾ, ਮੰਗਤਿਆਂ ਦਾ ਜ਼ੋਰ ਥੋੜ੍ਹੀ ਹੁੰਦਾ, ਮੰਗਤਿਆਂ ਦਾ ਜ਼ੋਰ ਨਹੀਂ ਹੁੰਦਾ, ਇਸ ਕਰਕੇ ਤੂੰ ਦੱਸ ਕਿਵੇਂ ਗਈ ਸੀ, ਦੱਸਿਆ ਸਾਰਾ ਕੁਝ। ਕਹਿੰਦੇ ਇਸ ਤਰ੍ਹਾਂ ਨਹੀਂ ਜਾਣਾ, ਤੂੰ ਆਪ ਕਣਕ ਛਾਣ, ਸਫਾਈ ਕਰ, ਆਪਣੇ ਹੱਥੀਂ ਆਟਾ ਪੀਸ, ਪ੍ਰਸ਼ਾਦੇ ਪਕਾ ਅਤੇ ਲੱਸੀ ਦਾ ਮੱਘਾ ਸਿਰ 'ਤੇ ਰੱਖ, ਅਤੇ ਫਿਰ ਤੂੰ ਸ਼ਰਧਾ ਮਨ ਵਿੱਚ ਲੈ ਕੇ ਜਾ ਕੇ ਬਾਬਾ ਜੀ ਨੂੰ ਮੈਂ ਇਹ ਪ੍ਰਸ਼ਾਦਾ ਛਕਾਉਣਾ। ਫਿਰ ਉਸੇ ਤਰ੍ਹਾਂ ਮਾਤਾ ਗਈ, ਧੰਨ ਬਾਬਾ ਬੁੱਢਾ ਜੀ ਮੱਥੇ 'ਤੇ ਹੱਥ ਰੱਖ ਕੇ ਦੂਰੋਂ ਹੀ ਦੇਖ ਰਹੇ ਨੇ ਕਿ ਕੌਣ ਆ ਰਿਹਾ। ਜਦੋਂ ਮਾਤਾ ਜੀ ਨੇੜੇ ਆਏ, ਮਾਤਾ ਦੇ ਸਿਰ ਤੋਂ ਆਪ ਮੱਘਾ ਲਾਇਆ, ਪ੍ਰਸ਼ਾਦੇ ਲਾਏ, ਕਿਹਾ ਮਾਤਾ ਤੂੰ ਧੰਨ ਹੈ, ਤੂੰ ਧੰਨ ਹੈ ਮਾਤਾ। ਬਾਬਾ ਬੁੱਢਾ ਜੀ ਦੀ ਉਮਰ ਉਦੋਂ 100 ਸਾਲ ਦੀ ਸੀ, ਪਰ ਸ਼ਰਧਾ ਭਾਵਾਂ ਅਤੇ ਮਰਜ਼ਾਦਾ ਅਨੁਸਾਰ ਮਾਤਾ ਜੀ ਕਹਿ ਕੇ ਪੁਕਾਰਿਆ। ਕਹਿੰਦੇ ਮਾਤਾ ਤੂੰ ਧੰਨ ਹੈ, ਮਾਤਾਵਾਂ ਨੂੰ ਹੀ ਫਿਕਰ ਹੁੰਦਾ ਆਪਣੇ ਪੁੱਤਰਾਂ ਦਾ, ਮੈਨੂੰ ਬੜੀ ਭੁੱਖ ਲੱਗੀ ਸੀ, ਤੂੰ ਪ੍ਰਸ਼ਾਦਾ ਲੈ ਕੇ ਆਈ ਹੈ, ਤੂੰ ਆਪਣੇ ਪੁੱਤਰਾਂ ਦੀ ਅੰਦਰ ਦੀ ਬੇਵੜ ਹਾਲਤ ਨੂੰ ਜਾਣਦੀ ਹੈ, ਲਿਆ ਪ੍ਰਸ਼ਾਦਾ ਛਕੀਏ ਮਾਤਾ। ਅਸਮਾਨ ਵਿੱਚ ਕਾਲੀਆਂ ਘਟਾਂ ਛਾਈਆਂ ਅਤੇ ਬਾਬਾ ਜੀ ਬੀੜ ਵਿੱਚ ਹੀ ਬੈਠ ਗਏ, ਪੈਰਾਂ ਭਰ ਬੈਠ ਕੇ ਉਸੇ ਤਰ੍ਹਾਂ ਹੀ ਮਾਤਾ ਜੀ ਤੋਂ ਪ੍ਰਸ਼ਾਦੇ ਲਏ ਅਤੇ ਕਹਿੰਦੇ ਛਕਣ ਨੂੰ ਕੀ ਹੈ। ਕਹਿੰਦੇ ਆਹ ਦੇਖੋ ਜੀ, ਗੰਢੇ ਹਨ, ਪਿਆਜ਼ ਹਨ, ਕਹਿੰਦੇ ਇਹ ਵੀ ਦਿਓ। ਉਸੇ ਤਰ੍ਹਾਂ ਸਾਬਤ ਪਿਆਜ਼ ਦੇ ਦਿੱਤਾ, ਆਪਣੇ ਗੋਡੇ 'ਤੇ ਰੱਖ ਕੇ ਗੰਢਾ ਭੰਨਿਆ, ਛੋਟੀ ਜਿਹੀ ਗਿਟਕਲੀ ਵਿਚਲੀ ਬੁੜਕ ਕੇ ਦੂਰ ਗਈ, ਅਸਮਾਨ ਵਿੱਚ ਬਿਜਲੀ ਚਮਕੀ, ਸੁਭਾਵਿਕ ਵਚਨ ਨਿਕਲੇ ਮਾਤਾ ਜੀ ਗੁਰੂ ਘਰ ਵਿੱਚ ਐਸਾ ਸਾਹਿਬਜ਼ਾਦਾ ਹੋਏਗਾ ਜਿਸ ਤਰ੍ਹਾਂ ਆਹ ਗੰਢਾ ਭੰਨਿਆ ਜ਼ਾਲਮ ਲੋਕਾਂ ਦੇ ਸਿਰ ਭੰਨੇਗਾ, ਇਸ ਤਰ੍ਹਾਂ ਜਿਵੇਂ ਅਸਮਾਨ ਵਿੱਚ ਬਿਜਲੀ ਚਮਕਦੀ ਹੈ, ਬਿਜਲੀ ਤੋਂ ਤੇਜ਼ ਤਲਵਾਰ ਚਮਕੇਗੀ, ਉਸ ਦੀ ਬੜਾ ਯੋਧਾ ਹੋਵੇਗਾ, ਬੜਾ ਪਰਉਪਕਾਰੀ ਹੋਵੇਗਾ, ਦਿਆਲੂ ਹੋਵੇਗਾ। ਇਹ ਬਚਨ ਕਹੇ ਮਾਤਾ ਗਦਗਦ ਹੋ ਗਏ, ਵਾਪਸ ਆਈ। ਸਾਧ ਸੰਗਤ ਜੀ ਸਮਾਂ ਆਇਆ, ਸਤਿਗੁਰੂ ਪਾਤਸ਼ਾਹ ਜੀ ਇੱਥੋਂ ਜਦੋਂ ਬੀਬੀ ਵਾਹਿਗੁਰੂ ਜਦੋਂ ਇੱਥੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਕੀ ਵਡਾਲੀ ਚਲੇ ਗਏ, ਕਿਉਂਕਿ ਇੱਧਰ ਈਰਖਾ ਦਿਨੋ ਦਿਨ ਵੱਧ ਰਹੀ ਸੀ ਪਿਰਥੀਏ ਦੀ। ਉਹਨੂੰ ਇਹ ਕਹਿ ਕੇ ਚਲੇ ਗਏ, ਲੈ ਭਾਈ ਤੂੰ ਆ ਪ੍ਰਬੰਧ ਸਾਂਭ, ਅਸੀਂ ਅੰਮ੍ਰਿਤਸਰ ਸਾਹਿਬ ਤੋਂ ਦੂਰ ਚਲੇ ਜਾਂਦੇ ਹਾਂ। ਗੁਰੂ ਕੀ ਵਡਾਲੀ ਚਲੇ ਗਏ, ਸਾਧ ਸੰਗਤ ਉੱਥੇ ਰਹਿੰਦਿਆਂ ਅੱਜ ਦੇ ਦਿਨ ਹਾੜਵਦੀ ਇੱਕ ਵਾਲੇ ਦਿਨ, ਸਾਧ ਸੰਗਤ ਜੀ 1652 ਬਿਕਰਮੀ ਨੂੰ, 1595 ਈਸਵੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੱਜ ਦੇ ਦਿਨ ਅਵਤਾਰ ਹੋਇਆ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਰਸ਼ਨ ਦੀਦਾਰੇ ਕਰਨ ਵਾਸਤੇ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਭਾਈ ਵਿਧੀ ਚੰਦ ਜੀ, ਬੜੇ ਗੁਰੂ ਕੇ ਸਿੱਖ ਖੁਸ਼ੀਆਂ ਨਾਲ ਆਏ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਵਧਾਈਆਂ ਦਿੱਤੀਆਂ। ਸਤਿਗੁਰੂ ਪਾਤਸ਼ਾਹ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਉਚਾਰਨਾ ਕੀਤਾ, ਸਤਿਗੁਰ ਸਾਚੇ ਦੀਆ ਭੇਜ, ਚਿਰ ਜੀਵਨ ਉਪਜਿਆ ਸੰਯੋਗ, ਇਹ ਤਾਦਕ ਬਚਨ ਉਚਾਰ ਕੇ ਵੀ ਸਭ ਦੀਆਂ ਵਧਾਈਆਂ ਕਬੂਲ ਕੀਤੀਆਂ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਵੀ ਕੀਤਾ। ਜਦੋਂ ਸਾਹਿਬਜ਼ਾਦਾ ਵੱਡੇ ਹੋਣ ਲੱਗੇ ਤਾਂ ਸਤਿਗੁਰੂ ਪਾਤਸ਼ਾਹ ਜਦੋਂ ਆਪ ਲਾਹੌਰ ਨੂੰ ਜਾਣ ਦੀ ਤਿਆਰੀ ਕੀਤੀ, ਸਾਧ ਸੰਗਤ ਆਪ ਇਤਿਹਾਸ ਜਾਣਦੇ ਹੋ, ਚੰਦੂ ਨੇ ਆਪਣੀ ਬੇਟੀ ਦਾ ਰਿਸ਼ਤਾ ਕਰਨਾ ਚਾਹਿਆ ਪਰ ਤਰਕਾਂ ਬੜੀਆਂ ਕੀਤੀਆਂ, ਪੰਡਤਾਂ ਪੁਰੋਹਿਤਾਂ ਨੂੰ ਕਿਹਾ ਕਿ ਤੁਸੀਂ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਏ, ਭਾਵ ਆਪਣੇ ਆਪ ਨੂੰ ਚੁਬਾਰਾ ਗੁਰੂ ਘਰ ਨੂੰ ਮੋਰੀ ਕਿਹਾ। ਸੰਗਤਾਂ ਨੇ ਅਰਦਾਸਾਂ ਲਿਖ ਭੇਜੀਆਂ ਕਿ ਮਹਾਰਾਜ ਇਸ ਹੰਕਾਰੀ ਦਾ ਸਾਕ ਰਿਸ਼ਤਾ ਨਹੀਂ ਲੈਣਾ, ਨਹੀਂ ਲਿਆ ਮਹਾਰਾਜ ਨੇ। ਇਹ ਕਾਰਨ ਬਣੇ, ਕੁਝ ਹੋਰ ਕਾਰਨ ਨਾਲ ਜੁੜ ਗਏ, ਮੁੱਖ ਕਾਰਨ ਇਹੀ ਸੀ। ਸੋ ਉਸਨੇ ਤੁਮਤਾ ਲਾਈਆਂ ਕਿ ਇਹ ਤੇ ਝੂਠ ਦੀ ਦੁਕਾਨ ਚਲਾਉਂਦੇ ਨੇ, ਇਸਲਾਮ ਦੇ ਖਿਲਾਫ ਗ੍ਰੰਥ ਲਿਖੀ ਬੈਠੇ ਨੇ, ਇਹ ਇਸ ਤਰ੍ਹਾਂ ਦਾ ਬਹੁਤ ਦਿਨੋ ਦਿਨ ਇਹਨਾਂ ਦੀ ਪ੍ਰਭਤਾ ਵੱਧਦੀ ਜਾ ਰਹੀ ਹੈ, ਇਹ ਤਾਦਕ ਬਚਨ ਕਹੇ। ਸੋ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਹਕੂਮਤ ਨੇ ਲਾਹੌਰ ਸੱਦਿਆ, ਗੁਰੂ ਜਾਣੀ ਜਾਨ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਨੂੰ, ਭਾਈ ਗੁਰਦਾਸ ਜੀ ਨੂੰ ਬੁਲਾਇਆ, ਕਿਹਾ ਕਿ ਹੁਣ ਅਸੀਂ ਲਾਹੌਰ ਜਾਣਾ ਪਰ ਵਾਪਸ ਨਹੀਂ ਆਉਣਾ, ਇਸ ਕਰਕੇ ਬੁਲਾਓ ਸਾਹਿਬਜ਼ਾਦਾ ਨੂੰ। ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਹੱਥੀਂ ਸਾਰੀ ਮਰਜ਼ਾਦਾ ਕਰਕੇ 11 ਸਾਲ ਦੀ ਉਮਰ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਬਖਸ਼ ਦਿੱਤੀ। ਕਿਹਾ ਕਿ ਸਾਡੀ ਸ਼ਹੀਦੀ ਤੋਂ ਬਾਅਦ ਇਹ ਸਾਰੇ ਜਿਹੜੇ ਕੌਤਕ ਪ੍ਰਗਟ ਕਰਨੇ ਹਨ, सतगुरु पातशाह जी लाहौर विखे शहीदी हो गए। जदों बाद दे विच जो बचन गुरु के सिखां नूं महाराज सच्चे पातशाह जी ने फरमाए कि साहिबजादा जी नूं कहना है कि हथियारबंद होना है, फौज रखनी है, चढ़दी कला विच रहना है, ये तादक बचन कहे। सतगुरु पातशाह जी ने गुरता गद्दी दे तख्त ते सजन तो पहला मीरी पीर दीआं दो तलवारां पहनियां, बाबा बुढ़ा जी ने पहनाईआं, गुरता गद्दी दा तिलक दित्ता, सिख घर विच वधाईआं होईआं। पहले दिन ही सतगुरु पातशाह जी ने वीर असी बचन कहे। धन गुरु हरगोबिंद साहब ने 11 साल की उम्र विच कह के गुरु के सिखो निराशा छड़ो, जिस चंदू पापी ने साडे पितामह गुरु अर्जन साहब सच्चे पातशाह नूं शहीद कराया, उहदे नक विच नकेल पावांगे, कुत्तियां दी तरह गलियां विच फेरांगे, गलियां विच फेर के इत्थे लियावांगे तख्त ते सज के, क्या कि अज तो गुरु कियां प्यारियां सिख संगतां गुरु घर दे विच जो तोहफे दे वजों भेटावां लै के आउंदियां ने, वधिया वधिया घोड़े भेट करो, सिख जवानियां इत्थे आके हाजर होवो, गुरु घर की सेवा विच नितरो, चंगे चंगे शास्त्र भेटा करो। महाराज सच्चे पातशाह जी ने सिर्फ 2 साल 13 साल की उम्र विच 2 साल दे विच श्री अकाल तख्त साहब की रचना कीती। सो आम दुनिया के तख्त 10 फुट उच्चे होंदे ने, लिखता मुताबक श्री गुरु हरगोबिंद साहब महाराज सच्चे पातशाह जी ने श्री अकाल तख्त साहब का थड़ा साहब धरती तो 12 फुट उच्चा रखिया, 12 फुट 2 फुट उच्चा रखे। सो आप अपने हथीं सिरजिया, बाबा बुढ़ा जी भाई गुरदास जी गुरु साहब ने आप ये सारा थड़ा साहब आप बनाया, अकाल तख्त की रचना की। इहदे तों 1 साल बाद महाराज ने लोहगढ़ किला बनाया, बहुत फुरती दे नाल महाराज ने यह कार्य किए, लोहगढ़ का किला बड़ा मजबूत बनाया। साध संग जी जिमें जिमें युद्ध के अभ्यास होने लगे, महाराज सच्चे पातशाह के दर ते फौजां जुड़न लगियां, जवानियां कट्ठियां होईयां, महाराज सच्चे पातशाह जी ने ढाडी वारां की प्रथा तोरी, सतगुरु पातशाह जी का जस दुनिया में फैलन लगा। कई बोझदल डर भी गए कि सतगुरु जी ने हथियार रख ले, सतगुरु जी ने समझाया कि भोलियो जिहड़े नेता परती अठे पैर परमात्मा के नाम विच लीन रहने वाली आत्मा, धन गुरु अर्जन साहब सच्चे पातशाह जी ने जिस ढंग नाल शहीद किया है, जे आपां हथ ते हथ रख के बैठे ये जालम साडे धर्म नूं मलिया मीट कर देणगे, आपां नूं चढ़दी कला विच रह के इन्हां दा मूंह तोड़ जवाब देना पैणा है, तैयार बरतियार रहो। सतगुरु सच्चे पातशाह जी ने ये सारा कुछ हुंदिया कुछ ऐसे नाल नाल कारण बने। गमटाले दे नेड़े महाराज सच्चे पातशाह सिख संगतां दे नाल जंगल दे युद्ध अभ्यास कर रहे ने, उधरों शाही फौजां लाहौर तो पहुंचियां होईयां ने, जिन्हां दा बाज उड्डिया गुरु के बाजां दे विच आ के रल गया। ये एक सिद्धांत हुंदा सी कि बाज जे उड के आपे रल जाए फिर वह दूसरा हकदार नहीं सी रहिंदा, जिहदा बाज हुंदा सी ना वह उहदे ते अपना हक नहीं सी जमा सकदा, पर मुगलां ने आके कहा सतगुरु जी साडा बाज दिओ, महाराज कहिंदे आपे आया भाई असीं कितां लै के आए हां, जे आपे चले जावेगा तां चले जावे, थोड़ा आवेगा तां उड के तुहाडे कोल ही आ जावेगा। ये तादक वापस आ गए, जा के शिकायतां कीतियां शाही दरबार विच, कहिंदे अज गुरु हरगोबिंद साहब ने साडे बाज नूं हथ पाया, कल नूं ताज नूं भी पाएगा, इत्थे इन्हां नूं सबक सिखाउणा चाहीदा। फौजां चढ़ाईआं, 7000 फौज मुगल सिखां दी कमान थले चढ़ के आई। साध संग जी सतगुरु सच्चे पातशाह जी इधर जंग वास्ते तैयार नहीं सी, सतगुरु की पुत्री बीबी बीरो का विआह रखिया होया सी क्योंकि तो उधर रुझे हुए सन, पर जो पता लगा रण देख सूरे चित उलास वाली गल, बाबा बिधी चंद जी, भाई जेठा जी, बाबा बुढ़ा जी, ये तादक भाई गुरदास जी, बड़े गुरु के सिख प्यारे तैयार बर तैयार हो गए, लोहगढ़ का किला मन लिया। सतगुरु पातशाह जी आप भी उत्थे पहुंच गए, कुछ सिखां दी ड्यूटी लाई बीबी वीरो ਨੂੰ ਨਾਲ ਲੈ ਕੇ ਆਪ ਇੱਥੋਂ ਚਲੇ ਜਾਓ। ਸਤਿਗੁਰੂ ਪਾਤਸ਼ਾਹ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਇਕੱਤਰ ਕੀਤੀ ਗੁਰੂ ਦੀ ਬਾਣੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਇੱਥੋਂ ਪਾਸੇ ਭੇਜ ਦਿੱਤਾ, ਆਪ ਯੁੱਧ ਲੜਿਆ। ਸਾਧ ਸੰਗਤ ਜੀ 8 ਪਹਿਰਾਂ ਤੋਂ ਪਹਿਲਾਂ ਮੁਗਲ ਸਿਖਾਂ ਨੇ ਇੱਛਾ ਕੀਤੀ ਕਿ ਗੁਰੂ ਸਾਹਿਬ ਮੇਰੇ ਨਾਲ ਖੁਦ ਜੰਗ ਲੜਨ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਧਾ ਜੰਗ ਲੜਿਆ ਘੋੜੇ ਤੋਂ ਉਤਰ ਕੇ। ਆ ਮੁਗਲ ਸਿਖਾਂ ਇਹ ਤਕਾਜ਼ਾ ਨਹੀਂ, ਯੁੱਧ ਦੀ ਮਰਜ਼ਾਦਾ ਨਹੀਂ, ਹੁਣ ਤੁਸੀਂ ਆਪ ਵਾਰ ਕਰੋ। ਸਤਿਗੁਰੂ ਪਾਤਸ਼ਾਹ ਜੀ ਨੇ ਤਲਵਾਰ ਦਾ ਵਾਰ ਕੀਤਾ, ਚੀਰ ਕੇ ਰੱਖ ਦਿੱਤਾ ਮੁਗਲ ਸਿਖਾਂ ਨੂੰ, ਦਰਦੀਆਂ ਫੌਜਾਂ ਦੌੜ ਗਈਆਂ। ਸਾਧ ਸੰਗਤ ਜੀ ਇਸੇ ਤਰ੍ਹਾਂ सतगुरु पातशाह जी कुछ समय लई इथों इस युद्ध दीआं खुशियां सिख संगतां विच बड़ी तीव्रता दे नाल खुशियां दे नाल नगारियां दे नाल पहुँच गईआं। होर फौजां इकट्ठियां होईआं, होर गुरु के सिख इत्थे आए, युद्ध दे अभ्यास हुंदे रहे। सतगुरु पातशाह जी श्री हरगोबिंदपुर साहब चले गए। इत्थे चंदू ने एक रहेले नूं घेड़ सिख नूं इत्थे एक कब्जा कराया होया सी पूरी हरगोबिंदपुर ते। बरसातों के दिन सन, सतगुरु जी उत्थे ठहरे। सतगुरु जी ने बड़िया तरक्कां मारियां, गुरु के सिख सहार ना सके उन्हों सोध दिता गया। उत्थे पृथ्वी वाहिगुरु चंदू का पुत्र करमचंद उन्हें साध संग जी बहुत सारी फौज चढ़ा के 15,000 फौज चढ़ा के सतगुरु सच्चे पातशाह ते हमला किया। उहदे विच अब्दुल्ला खां आप आया। सो उत्थे भी सतगुरु पातशाह जी ने 8 पहरां तो युद्ध की समाप्ति कर दिती, अपने हत्थी अब्दुल्ला खान नूं सोध दिता। जदों युद्ध दे विच जरनैल मारे जाण, मारा एक है तद जाए घणा, सतगुरु की बाणी कहती है जी एक मारिया जाए ना जो जरनैल हुंदा है ते बाकी छड के दौड़ जांदे ने। सो साध संगत सतगुरु पातशाह जी ने इस तरह धर्म का प्रचार किया, बहुत विचर के पहले गुरु साहबान की सिक्ख्या दिती। बहुत जिहड़े घरेलू झगड़े झमेले सन वह गुरसिखां दे मिटे, आपसी प्यार इतफाक वधाया। सतगुरु पातशाह जी दे पास प्रचार करदिआं करदिआं सतगुरु जी मालवे चले गए। उधरों काबल दीआं संगतां गुरु के वास्ते बहुत सुंदर घोड़ा लैके आ रही सन। लाहौर दे विचों शाही फौजां ने घोड़े खोह लए। सतगुरु पातशाह जी उधर डरोली सन, भाई की डरोली, उत्थे पहुंचे। साध संगत जी सतगुरु पातशाह जी दी फिक्र ना करो, गुरसिखो तुसीं भेटा चढ़ाई है गुरु घर नूं, तुहाडी भेटा प्रवान हो गई है, तुसीं ना फिक्र करो। ते जिहड़े घोड़िआं दी गल है, घोड़े भी अपने पास आ जाणगे। बाबा बिधी चंद जी बहादुर नूं भेजिआ महाराज ने एक घोड़ा। साध संगत जी किले दे विचों बाबा बिधी चंद जी घाई बन के लै आ घाई, दूसरा घोड़ा नजूमी बन के लिया। जो पता लगा कि यह घोड़े तो गुरु के पास पहुँच गए ने, गुरु जी उदों गुरु के महाराज पहुँच चुके सन। साध संग 35,000 फौज लैके आप काबली बेग, लला बेग, शमस बेग, चार जरनैल, ये 35,000 फौज लैके पहुँचे। सतगुरु के पास 4,000 जवान सन, जिहड़े दिन रात गुरु के तराने गाउण वाले, बाणी पढ़न वाले, नितनेमी गुरु के प्यारे, जाना होल के सतगुरु पातशाह जी का हुक्म ते पहरा देने वाले। साध संग जी महाराज दे विच युद्ध होया। ये दो लड़ा बेग ते काबली बेग सतगुरु के हथों मारे गए, शमस बेग भाई बिधी चंद के हथों मारिया गया, साध संग जी भाई जोध के हथों कामर बेग मारिया गया। चारे जरनैल जदों मारे गए, बाकी फौजा हरण हो गई। साध संग जी ये तीसरा युद्ध सी। चौथा युद्ध करतारपुर का होया, जिथे निमक हरामी पेंडे खां काले खां इदक आदक इन्हां ने निमक हराम करके जलंधर के हाकम नाल लैके फौजा चढ़ाइया सन। ये सब तो वड्डा युद्ध सी, 70,000 फौज लैके चढ़े सन। पर सतगुरु पातशाह जी ने इस युद्ध के विच धन गुरु तेग बहादुर साहब जी, बाबा गुरदित्ता जी, होर बहुत सारे गुरु के सिख जिन्होंने तलवार के जोर दिखाए। इत्थे सिर्फ 13 साल की उम्र सी महाराज की, धन गुरु तेग बहादुर साहब सच्चे पातशाह जी की, जदों युद्ध लड़िया। तो सतगुरु पातशाह जी का पहला सतगुरु का नाम त्यागमल सी। जदों तेग दे जौहर दिखाए, धन गुरु हरगोबिंद साहब सच्चे पातशाह जी ने छाती नाल ला के कहा, अज तो तू तेग बहादुर है, तेग बहादुर, तू त्यागमल नहीं। ये नाम दिते, युद्ध जिते, महाराज सच्चे पातशाह जी ने अपने हथी पेंडा पेंडे खां नूं सोधिया, कहा पेंडे खां तू पहला वार कर। कीता वार, कहिंदे होर कर, फिर कीता, कहिंदे होर कर, लै कहिंदे हुण तैयार हो जा, तिन कीते ना तैयार हो जा। सतगुरु पातशाह जी ने कीता वार, मूर्छा खा के डिग पिया। उहदे जबान चों निकलिया है अम्मा, कहिंदे अम्मा नहीं, धन गुरु सच्चे पातशाह जी किड्डे फराक दिल, दरिया दिल, नरम दिल, साध संग दयालू। कहिंदे पेंडे खां तैनू हथीं पालिया सी, तू निमक हराम बन गया, पर तू हुण अम्मा ना कह, तू अल्लाह कह, अल्लाह अल्लाह नूं याद करन तेरा समय। ते फिर भी भाग जाग पे, कहिंदा तुहाडी शमशीर ही मेरा अल्लाह है, मेरी नमाज है, सतगुरु मेरे को नमाज नहीं पढ़ी जानी, मेरा अंत का समा आ गया। उहनूं भी बख्शता महाराज ने, सतगुरु ने यह चार युद्ध लड़े। साध संग जी जेल यात्रा की, ग्वालियर के किले च बंद रहे, क्योंकि हुकूमतां दे कन्न कच्चे हुंदे ने, जदों सच्चाई देखी उत्थों रिहाई होई। सतगुरु पातशाह जी दिवाली दे दिन इस अस्थान ते पहुंचे, पर जेडे अकाल तख्त साहब तो हुक्म होए उत्थों महाराज सच्चे पातशाह जी ने कहा मेरा गुरु का सिख जिहड़ा गुरु नानक का मिशन है इहनू उजागर रखेगा। यह अकाल तख्त किसी दुनिया के तख्त के अधीन नहीं रहेगा, इत्थों निरपक्ष फैसले होणगे, इत्थों खालसा पंथ अपने फैसले आप करेगा। सतसंग जी ये इतिहास है, धन कल धन मीरी पीर दे मालक गुरु हरगोबिंद साहब दा जिन्हें शक्ति ते भगती नूं कठिया करके सिखां नूं इक सेध दित्ती। अज उस गुरु दे अवतार पुरब दीआं सारीआं सिख संगतां नूं बहुत बहुत वधाईआं होण। सतगुरु पातशाह जी कृपा करन अज सिख पंथ दे विच वी मीरी ते पीरी दा संकल्प प्रबल होवे। सतगुरु जी ने हुक्म कीता सी जिहड़ी राजनीति है इह धर्म दे अधीन रहेगी, धर्म की ताबिया रहेगी, धर्म की खातर होगी, धर्म की पालना करेगी। साध संग जी जदों तक ये मर्यादा चलती रहेगी, चढ़ती कला रहेगी, अज भी लोड़ है राजनीति नूं धर्म के अधीन करन दी। जदों भी जिहड़ी राजनीति धर्म ते हावी होण दा यतन करदी साडा नुकसान हुंदा है। सतगुरु जी कृपा करन, साडे ते रहमत करन, कृपा करन, सतगुरु दे असूलां दे उपर सानूं चलण दा बल बख्शन। सारे सिख पंथ नूं, सिख संगतां नूं गुरु साहब दे गुरपुरब दीआं बहुत बहुत वधाईआं होण। आओ सतगुरु पातशाह जी ने जो श्री मुख वाक बख्शिश कीता है श्री हरिमंदर साहब तों उस दे दर्शन करिए जी।
सतनाम श्री वाहिगुरु साहिब जी, तनासरी भगत रविदास जी की।
सतगुरु पातशाह जी कृपा करदे ने तनासरी राग दे विच भगत रविदास जी नूं सिरोप बख्शिश कर रहे ने, ਉਹਨਾਂ ਦੀ ਬਾਣੀ ਇੱਥੇ ਅੰਕਿਤ ਕਰ ਰਹੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਜੋ ਇੱਕ ਅਕਾਲ ਪੁਰਖ ਵਾਹਿਗੁਰੂ ਸਭ ਦਾ ਰੱਖਿਅਕ ਹੈ, ਜਿਹਦਾ ਸਾਰਾ ਸਾਰੀ ਦੁਨੀਆਂ ਉੱਪਰ ਜਿਸ ਦੀ ਛਤਰ ਛਾਇਆ ਹੈ ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ।
ਹਮ ਸਰ ਦੀਨ ਦਇਆਲ ਨ ਤੁਮ ਸਰ,
ਭਗਤ ਰਵਿਦਾਸ ਜੀ ਬੇਨਤੀ ਕਰਦੇ ਨੇ, ਕਿਉਂਕਿ ਇਹ ਸ਼ਬਦ ਦੇ ਵਿੱਚ ਵੀ ਆਏਗਾ ਭਗਤ ਜੀ ਇੰਨੇ ਸਾਧ ਸੰਗਤ ਜੀ ਗੁਰੂ ਦੇ ਪਿਆਰੇ ਸਨ, ਰਾਮਾਨੰਦ ਜੀ ਭਗਤ ਹੋਏ ਹੈ, ਪਹਿਲਾਂ ਰਵਿਦਾਸ ਉਸ ਮੰਡਲੀ ਦੇ ਵਿੱਚ ਸੀ ਪਿਛਲੇ ਜਨਮ ਦੇ ਵਿੱਚ। ਸੋ ਇਹਨਾਂ ਦਾ ਪਿਤਾ ਚਮੜੇ ਦਾ ਵਪਾਰੀ ਸੀ। ਸਾਧ ਸੰਗਤ ਉਹ ਰੋਜ਼ ਅਰਦਾਸ ਕਰਿਆ ਕਰੇ ਕਿ ਮੈਂ ਪ੍ਰਸ਼ਾਦ ਛਕਾਉਣਾ ਰਾਮਾਨੰਦ ਜੀ ਨੂੰ। ਸੋ ਨੀਵੀਂ ਜਾਤ ਸਮਝ ਕੇ ਉਹਦਾ ਪ੍ਰਸ਼ਾਦ ਨਾ ਛਕਣ। ਇੱਕ ਦਿਨ ਬਾਰਿਸ਼ ਪਈ ਅਤੇ ਰਵਿਦਾਸ ਦੇ ਨਾਲ ਹੋਰ ਕੁਝ ਚੇਲੇ ਰਾਮਾਨੰਦ ਦੇ ਰਸਤ ਲੈਣ ਵਾਸਤੇ ਆਏ। ਬਰਸਾਤ ਕਾਰਨ ਉਹ ਇਹਨਾਂ ਤੋਂ ਹੀ ਰਸਤ ਲੈ ਕੇ ਭਾਈ ਰਵਿਦਾਸ ਜੀ ਦੇ ਪਿਤਾ ਤੋਂ ਹੀ ਵਾਪਸ ਲੈ ਕੇ ਵਾਪਸ ਚਲੇ ਗਏ। ਜਦੋਂ ਰਾਮਾਨੰਦ ਨੇ ਪੁੱਛਿਆ ਕਿ ਰਸਤਾ ਕਿੱਥੋਂ ਲਿਆਏ, ਉਹ ਕਹਿੰਦੇ ਜੀ ਅਸੀਂ ਤਾਂ ਠੇਕੇਦਾਰ ਜੋ ਚਮੜੇ ਦਾ ਹੈ ਉਹਦੇ ਤੋਂ ਲੈ ਕੇ ਆਏ ਹਾਂ। ਕਹਿੰਦੇ ਅੱਛਾ, ਭਾਈ ਰਵਿਦਾਸ ਜੀ ਨੂੰ ਸੱਦਿਆ, ਕਹਿੰਦੇ ਤੂੰ ਲੈ ਕੇ ਆਇਆ? ਕਹਿੰਦੇ ਜੀ ਮੈਂ ਲੈ ਕੇ ਆਇਆ। ਕਹਿੰਦੇ ਜਾ ਉਹਨੂੰ ਪੁੱਛ ਕੇ ਆ ਉਹਦੀ ਇੱਛਾ ਕੀ ਹੈ, ਜਾ ਕੇ ਪੁੱਛ ਕੇ ਆਏ। ਕਹਿੰਦੇ ਮੇਰੀ ਉਮਰ ਬੜੀ ਲੰਮੀ ਹੋ ਗਈ ਹੈ ਅਤੇ ਮੇਰੀ ਇੱਛਾ ਮਨ ਵਿੱਚ ਇਹ ਹੈ ਕਿ ਮੈਨੂੰ ਰਾਮਾਨੰਦ ਜੀ ਦੇ ਦਰਸ਼ਨ ਹੋ ਜਾਣ ਅਤੇ ਮੈਂ ਉਹਨਾਂ ਮੂਹਰੇ ਫਰਿਆਦ ਕਰਾਂ ਮੇਰੇ ਘਰ ਵਿੱਚ ਪੁੱਤਰ ਪੈਦਾ ਹੋਵੇ, ਜਾ ਕੇ ਦੱਸਿਆ ਰਾਮਾਨੰਦ ਜੀ ਨੂੰ। ਕਹਿੰਦੇ ਰਵਿਦਾਸ ਜੀ ਫਿਰ ਇਉਂ ਕਰ, ਤੂੰ ਰਸਤ ਲੈ ਕੇ ਆਇਆ ਅਤੇ ਤੂੰ ਉਹਦੀ ਇੱਛਾ ਪੂਰੀ ਕਰ, ਤੂੰ ਇਹਨਾਂ ਦੇ ਘਰੇ ਜਨਮ ਲੈ। ਕਹਿੰਦਾ ਸਤਿਵਚਨ ਜੀ ਮੇਰੇ 'ਤੇ ਰੱਖਿਓ ਕਿਰਪਾ, ਮੈਨੂੰ ਹੋਰ ਜਨਮ ਨਾ ਲੈਣਾ ਪਵੇ, ਉਸੇ ਜਨਮ ਵਿੱਚ ਮੇਰੀ ਪ੍ਰਭੂ ਪਰਮਾਤਮਾ ਦੇ ਨਾਲ ਮਿਲਾਪ ਦੀ ਭਗਤੀ ਪੂਰੀ ਹੋ ਜਾਵੇ। ਕਹਿੰਦੇ ਐਵੇਂ ਹੀ ਹੋਊਗਾ। ਭਗਤ ਰਵਿਦਾਸ ਜੀ ਨੇ ਫਿਰ ਜਨਮ ਲਿਆ ਭਾਈ। ਸੋ ਇਹਨਾਂ ਦੀ ਪਿਛਲੇ ਜਨਮਾਂ ਦੀ ਭਗਤੀ ਸੀ, ਕਈ ਵਾਰ ਪਰਮਾਤਮਾ ਦੇ ਨਾਲ ਸੰਵਾਦ ਹੋਇਆ ਸੀ। ਜਿਹੜੇ ਅੱਜ ਲੋਕ ਕਹਿੰਦੇ ਨਾ ਰੱਬ ਕਿਹੜਾ ਬੋਲਦਾ ਹੈ, ਆਓ ਸੁਣੀਏ ਭਗਤ ਰਵਿਦਾਸ ਜੀ ਤੋਂ ਰੱਬ ਬੋਲਦਾ ਕਿ ਨਹੀਂ ਬੋਲਦਾ। ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ, ਜਦੋਂ ਸਨਮੁਖ ਸਖਿਆਤ ਹੋਏ, ਪਹਿਲਾਂ ਸ੍ਰੀ ਰਾਗ ਦੇ ਵਿੱਚ ਵੀ ਸ਼ਬਦ ਉਚਾਰਿਆ ਜਿੱਥੇ ਅਭਾਵ ਹੋਇਆ ਕਿ ਮੇਰੇ ਸਾਹਮਣੇ ਅਕਾਲ ਪੁਰਖ ਦਾ ਸਰੂਪ ਹੈ, ਵਿਸ਼ਾ ਨਹੀਂ, ਅੱਖਾਂ ਦੇ ਦੇਖਣ ਦਾ ਵਿਸ਼ਾ ਨਹੀਂ, ਕੰਨਾਂ ਦੇ ਸੁਣਨ ਦਾ ਵਿਸ਼ਾ ਨਹੀਂ, ਪ੍ਰਭ ਇਹ ਪ੍ਰੇਮ ਭਗਤੀ ਦਾ ਵਿਸ਼ਾ ਹੈ। ਜਦੋਂ ਪ੍ਰੇਮਾ ਭਗਤੀ ਦੇ ਵਿੱਚ ਭਿੱਜੇ ਭਗਤ ਰਵਿਦਾਸ ਜੀ ਅਤੇ ਫਿਰ ਦਰਸ਼ਨ ਹੋਏ, ਫਿਰ ਸ਼ਬਦ ਉਚਾਰਿਆ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਕਹਿੰਦੇ ਮਿਲ ਪਓ ਹੁਣ ਬੋਲ ਪਓ, ਹੁਣ ਕਾਹਦਾ ਅੰਤਰ ਹੈ, ਅਸੀਂ ਤਾਂ ਇੱਕ ਹੀ ਹਾਂ, ਇੱਕ ਰੂਪ ਹੀ ਹੋ ਗਏ ਹਾਂ। ਸਾਧ ਸੰਗਤ ਜੀ ਜਦੋਂ ਫਿਰ ਸਮਾਂ ਬੀਤਿਆ, फिर एक बारी दर्शन होए ते फिर शब्द उचार के सन्मुख हो के बेनतियां कीतियां सन। अज फिर बेनती करते हैं, हम सर दीन दयाल ना तुम सर, कहिंदे मेरे वर्गा कोई गरीब नहीं। महाराज सच्चे पातशाह जी, आप जी वर्गा दुनिया में दयालु कोई नहीं है।
अब पति यार क्या कीजे,
ये ते मैं हिंकड़ करा ना कि मैं बड़ा तकड़ा, मैं वड्डा भगत है, मेरी भगती बहुत ज्यादा है। फिर तो महाराज जो मर्जी करो, पर मैं ते आप दे सन्मुख हाँ, मैं तो बेअंत औकड़ा का भरिया होया है। ते आप पतियार क्या लीजा, पतियावा कादा पतियावा लेंदे, कादी परख लेने हैं, मैं तो गरीब है महाराज, मेरी परख ना लवो।
बचनी तोर मोर मन मन,
हे अकाल पुरख वाहिगुरु, जो तुहाडे बचन है सतनाम श्री वाहिगुरु, राम नाम का सिमरन तुहाडा बचन है, उन्हां बचना ते मेरा मन मन गया, ता ही भगती कीती है।
जन का पूरन दीजे,
कृपा करो हुण मेरी ये भगती नू संपूर्ण करके मेरी प्रेमा भगती नू भाग ला दियो जी।
हां बल बल जाओ रमैया कारने,
मैं ते महाराज आप जी दे कारण, आप दे दर्शना कारण, आप जी तों बिलहार वार ने फेरने जांदा हां।
कारण कवन अबोल,
दसो भला जी की कारण है, बोल दे का तो नहीं। फिर बेनती करदे आ, भावे ये कन्ना दे इंद्रियां दा विषय नहीं बोलना, पर प्रेम दे मूहरे की नेम है, हे अकाल पुरख वाहिगुरु, जे मेरी प्रेमा भगती नूं प्रवान कर दिओ ते फिर मेरे नाल बोलो, मेरे नाल गल करो, जिवें होर भगतां नाल गल्लां कर दिओ मेरे नाल भी करो।
रहाओ बहुत जन्म बिछुरे थे महादाओ,
विश्राम दे के कृपा करदे ने। अकाल पुरख वल्लों आकाशवाणी होई, रविदास तू अपनी हालत दस भी तेरी हालत की है। कहिंदे मेरी हालत पुछ दिओ महाराज, मैं तो बहुत ही जन्मां दा, कई जन्म भय कीट पतंगा, कई जन्म गा जमीन करंगा, मैं तो जन्मां जन्मां दा विछड़िया होया हां।
एहो जन्म तुम्हारे लेखे,
और कृपा कर दियो महाराज, ये जेड़ा जन्म है ना, ये आप जी दे लेखे लग जावे, मेहर कर दियो साडे ते। महाराज सच्चे पातशाह जी नूं होर जन्म ना जन्मां दे विच ही ना घूमना फिरना पवे, कृपा कर दियो, मेहर कर दियो महाराज, जोर कोई नहीं। अरदास बेनती है, जिस नाल जोर ना चली खड़े कीते अरदास, मेरी गरीब दी अरदास है महाराज, जे हुण तीसरी बारी फिर इसी जन्म दे विच दर्शन दिते ने, ते महाराज हुण ते कृपा कर दिओ। ऐसे प्रभु दे भगत धन गुरु नानक साहब सच्चे पातशाह जी ने, जेडे लोग समझदे ना नीच है, फलाना ये मजहबी है, चमियार है, जरा कझाती मार के वेखो धन गुरु नानक साहब सच्चे पातशाह जी दे उपदेश वल, सतगुरु जी की उपदेश बख्शदे ने। महाराज सच्चे पातशाह जी फरमाउंदे ने, नीचा अंदर नीच जात, नीची हूं अत नीच, नानक तिन के संग साथ वड्डियां स्यों क्या रीस, जिथे नीच संभालिए न तिथे नजर तेरी बख्शीस। महाराज तेरी बख्शिया भरी नजर उत्थे हुंदी है, जिथे गरीबी दावे दे विच जिहड़ी आत्मा प्रेमा भगती दे विच भिज के वाहिगुरु का सिमरन करे, उत्थे तेरी नजर मेहर निहाल करन वाली, नदरी नजर निहाल कर देन वाली तेरी नजर हुंदी है। ਇਹ ਭਗਤ ਜੀ ਦੀਆਂ ਅਰਦਾਸਾਂ ਬੇਨਤੀਆਂ ਨੇ। ਸਾਧ ਸੰਗਤ ਜਿਹੜੇ ਹੈਂਕੜ ਵਾਲੇ ਨੇ ਉਹਨਾਂ ਦੀਆਂ ਅਰਦਾਸਾਂ ਸੋਰੋਂ ਪੂਰੀਆਂ ਹੁੰਦੀਆਂ ਨੇ, ਉਹ ਤੇ ਹਿਸਾਬਾਂ ਕਿਤਾਬਾਂ ਵਿੱਚ ਹੀ ਰਹਿ ਜਾਂਦੇ ਨੇ। ਮੇਰੀ 12 ਸਾਲ ਦੀ ਭਗਤੀ, ਮੇਰੀ 20 ਸਾਲ ਦੀ ਭਗਤੀ, ਗਿਣਤੀ 'ਚ ਹੀ ਰਹਿ ਜਾਂਦੇ ਨੇ। ਸਾਧ ਸੰਗਤ ਜੀ, ਅੱਜ ਉਹ ਭਗਤਾਂ ਦਾ ਵੀ ਤੁਸੀਂ ਖਿਆਲ ਕਰੋ, ਜਿਹੜੇ ਦਹਾਕਿਆਂ ਤੋਂ ਸਾਲਾਂ ਬੱਧੀ ਪ੍ਰਭੂ ਦੀ ਇਬਾਦਤ ਦੇ ਜਾਮ ਪੀ ਰਹੇ ਸਨ ਇਸ ਧਰਤੀ 'ਤੇ, ਇਹ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਕੋਈ 21 ਪਾਠ ਜਪਜੀ ਸਾਹਿਬ ਜੀ ਦੇ, ਕੋਈ 20 ਪਾਠ, ਕੋਈ 40 ਪਾਠ, ਕੋਈ 50 ਪਾਠ, ਕੋਈ ਲਗਾਤਾਰ ਥੋੜ੍ਹਾ ਚਿਰ ਕਿਤੇ ਘੰਟਾ ਅੱਧਾ ਘੰਟਾ ਸੌਣ ਲਏ, ਸਾਰਾ ਦਿਨ ਹੀ ਲੇਖੇ ਵਿੱਚ ਲਾ ਕੇ ਇਹ ਸਮਝ ਲਿਆ ਕਿ ਆਹ ਜਨਮ ਸਾਡਾ ਲੇਖੇ ਵਿੱਚ ਲੱਗ ਜਾਵੇ। ਕਿਉਂਕਿ ਇੱਕ ਆਗੂ ਦੇ ਰੂਪ ਵਿੱਚ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਨੇਤਾ ਪ੍ਰਤੀ ਇਹ ਪ੍ਰਚਾਰ ਕਰਦੇ ਸਨ ਕਿ ਸਿੰਘੋ ਇਸ ਸਥਾਨ 'ਤੇ ਜੇ ਕਿਤੇ ਕਲਗੀ ਧਰ ਮਹਾਰਾਜ ਕਿਰਪਾ ਕਰ ਦੇਣ, ਸਾਡਾ ਜਨਮ ਲੇਖੇ ਵਿੱਚ ਲੱਗ ਜਾਵੇ, ਹੋਰ ਅਸੀਂ ਕੀ ਚਾਹੁੰਦੇ ਹਾਂ। ਸਾਧ ਸਿੰਘ ਜੀ, ਇੱਕ ਗੱਲ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ, ਉਹ ਸਮੇਂ 1984 ਦੇ ਵਿੱਚ ਜਾਂ ਪਹਿਲਾਂ ਤੋਂ ਵੀ ਲਾ ਲਓ 82, 82, 83 'ਚ ਜਿਹੜਾ ਮੀਡੀਆ ਸੀ ਅੱਜ ਵਰਗਾ ਨਹੀਂ ਸੀ ਕਿ ਨਿਰਪੱਖ ਤੌਰ 'ਤੇ ਕੋਈ ਆਵਾਜ਼ ਦੁਨੀਆ ਤੱਕ ਪਹੁੰਚ ਸਕੇ। ਮੀਡੀਆ ਸੈਂਟਰ ਗੌਰਮੈਂਟ ਨੇ ਆਪਣੇ ਹੱਥ ਵਿੱਚ ਕੀਤਾ ਸੀ, ਇਲੈਕਟ੍ਰੋਨਿਕ ਮੀਡੀਆ ਤੇ ਜਿਹੜਾ ਪ੍ਰਿੰਟ ਮੀਡੀਆ ਸੀ ਉਹਦਾ ਵੀ 90% ਹਿੱਸਾ ਕੇਂਦਰ ਦੀ ਬੋਲੀ ਬੋਲਦਾ ਸੀ ਤੇ ਇਹ ਆਵਾਜ਼ਾਂ ਜਿਸ ਹਿਸਾਬ ਨਾਲ ਪ੍ਰੈਸ ਵਿੱਚ ਜਾਂਦੀਆਂ ਸੀ ਆਮ ਲੋਕਾਂ ਦੇ ਮਨ ਵਿੱਚ ਭੁਲੇਖੇ ਪੈ ਗਏ ਕਿਉਂਕਿ ਕੁਝ ਸਾਡੇ ਦੁਸ਼ਮਣ ਕੁਝ ਸਾਡੇ ਆਪਣੇ ਇਹੋ ਜਿਹੇ ਬਲੇਮ ਲਾਉਂਦੇ ਕਿ ਇਹ ਸੰਤ ਜਰਨੈਲ ਸਿੰਘ ਚੰਬਲ ਘਾਟੀ ਦਾ ਡਾਕੂ ਹੈ, ਇਹ ਕਾਂਗਰਸ ਨੂੰ ਮਿਲਿਆ ਹੋਇਆ ਹੈ, ਇਹ ਸੰਗਤ ਦੀ ਮਾਇਆ ਇਕੱਠੀ ਕਰੀ ਜਾਂਦਾ ਹੈ, ਇਹ ਇਹਦੀ ਦੁਰਵਰਤੋਂ ਕਰੂਗਾ, ਇਹ ਤਾਦ ਕੇ ਬੜਾ ਗਰਮ ਹੈ, ਇਹ ਮਰਜ਼ੀ ਦੇ ਫੈਸਲੇ ਲੈਂਦਾ ਹੈ। ਹਾਲਾਂਕਿ ਕੋਈ ਗੱਲ ਨਹੀਂ ਸੀ, ਆਪਾਂ ਸਾਰੇ ਜਾਣਦੇ ਹਾਂ, ਪਰ ਮੀਡੀਆ ਦੇ ਵਿੱਚ ਇਹ ਕੁਝ ਆ ਰਿਹਾ ਸੀ। ਦੂਰ ਦੁਰਾਡੇ ਲੋਕ ਬੈਠੇ, ਗੁਰੂ ਕੇ ਸਿੱਖ ਵੀ ਭਰਮ ਭੁਲੇਖੇ ਵਿੱਚ ਪੈ ਗਏ, ਪਰ ਜਿਵੇਂ ਜਿਵੇਂ ਪ੍ਰਚਾਰ ਹੋਇਆ ਬਹੁਤ ਸੰਗਤਾਂ ਆਉਣ ਲੱਗੀਆਂ, ਉਹਨਾਂ ਨੇ ਜਾ ਕੇ ਆਪੋ ਆਪਣੇ ਸਾਧਨਾਂ ਦੇ ਨਾਲ ਘਰੋ ਘਰੀ ਦੱਸਿਆ, ਵਿਦੇਸ਼ਾਂ ਦੇ ਵਿੱਚੋਂ ਸੰਗਤਾਂ ਆਈਆਂ, ਉਹਨਾਂ ਨੇ ਮਹਾਂਪੁਰਖਾਂ ਦੀਆਂ ਇੰਟਰਵਿਊ ਲਈਆਂ, ਉਹ ਜਾ ਕੇ ਸੁਣਾਈਆਂ, ਬਹੁਤ ਸਾਰੇ ਲੋਕਾਂ ਦੇ ਸੰਗਤਾਂ ਦੇ ਭੁਲੇਖੇ ਦੂਰ ਹੋ ਗਏ। ਫਿਰ ਇੱਕ ਟਿੱਕੀ ਲਾ ਕੇ ਵੇਖਣ ਲੱਗੇ ਕਿ ਹੁਣ ਜੋ ਵੀ ਮਹਾਂਪੁਰਖ ਹੁਕਮ ਕਰਨ ਉਹਦੇ 'ਤੇ ਹੀ ਚੱਲਣ ਨੂੰ ਤਿਆਰ ਹਾਂ। ਸਤਿਸੰਗ ਜੀ, ਪਿਛਲੇ ਦਿਨਾਂ ਵਿੱਚ ਤੁਸੀਂ ਇਤਿਹਾਸ ਸੁਣਿਆ, ਮੈਂ ਸੰਖੇਪ ਰੂਪ 'ਚ ਬੇਨਤੀ ਕਰਾਂਗਾ। ਜਦੋਂ ਇਹ ਠਾਣ ਹੀ ਲਿਆ, ਕੱਲ੍ਹ ਮੈਂ ਬੇਨਤੀ ਕੀਤੀ ਸੀ ਕਿ ਇੱਕ ਵਾਰੀ 18 ਮਹੀਨੇ ਪਹਿਲਾਂ, ਫਿਰ 8 ਮਹੀਨੇ ਪਹਿਲਾਂ ਤਿਆਰੀਆਂ ਹੋ ਚੁੱਕੀਆਂ ਸਨ ਕਿ ਹਮਲਾ ਕਰਨਾ। ਜਦੋਂ ਇਹ ਸਾਰੀ ਵਿਉਂਤਬੰਦੀ ਕਰਕੇ ਜੁੱਧ ਦੇ ਪਿੰਡ ਵਿੱਚ ਜਰਨੈਲ ਉਤਾਰ ਦਿੱਤੇ ਗਏ ਅਤੇ ਇਸ ਧਰਤੀ 'ਤੇ ਆ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵੀ ਇਹ ਮੀਟਿੰਗਾਂ ਹੋਈਆਂ ਵੀ ਹੁਣ ਕੀ ਕਰਨਾ ਚਾਹੀਦਾ। ਸਾਧ ਸੰਗਤ ਜੀ, ਮੀਟਿੰਗਾਂ ਨਹੀਂ ਹੋਈਆਂ, ਉੱਚੀਆਂ ਬਿਲਡਿੰਗਾਂ 'ਤੇ ਜਿੱਥੇ ਆ ਪਲਾਜ਼ਾ ਬਣਿਆ ਨਾ, ਜਿਹੜਾ ਇਨਫੋਰਮੇਸ਼ਨ ਦਫ਼ਤਰ ਹੈ ਉਹਦੇ ਸਾਹਮਣੇ ਪਲਾਜ਼ਾ ਬਣਿਆ, ਉਹਦੇ ਬੈਕ ਦੇ ਉੱਤੇ ਉੱਚੀਆਂ ਬਿਲਡਿੰਗਾਂ ਪਹਿਲਾਂ ਹੁੰਦੀਆਂ ਸਨ, ਉਹਨਾਂ ਬਿਲਡਿੰਗਾਂ ਦੇ ਉੱਪਰ ਤੋਪਾਂ ਬੀੜ ਦਿੱਤੀਆਂ ਗਈਆਂ। ਕਿਹਾ ਕਿ ਇੱਥੋਂ ਹੁਣ ਤੋਪਾਂ ਦੀ ਅੱਗ ਉਗਲੇਗੀ, ਵੇਖਾਂਗੇ ਸੰਤ ਜਰਨੈਲ ਸਿੰਘ ਕਿੰਨਾ ਕੁ ਚਿਰ ਕੱਟਦਾ ਹੈ। ਸਾਧ ਸੰਗਤ ਜੀ, 4 ਤਰੀਕ ਨੂੰ ਜਦੋਂ ਗੁਰੂ ਸਾਹਿਬ ਦੇ ਪ੍ਰਕਾਸ਼ ਹੋਏ, ਜਨਰਲ ਸੁਵੇਗ ਸਿੰਘ ਹੋਰ ਗੁਰੂ ਕੇ ਸਿੱਖ ਪਾਲਕੀ ਸਾਹਿਬ ਦੇ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਜਾ ਰਹੇ ਨੇ, ਪ੍ਰਕਾਸ਼ ਹੋਇਆ, ਹੁਕਮਨਾਮਾ ਲਿਆ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਨੇ, ਸਾਧ ਸੰਗਤ ਸੰਗਤ ਵਾਪਸ ਮੁੜੀ। ਜਦੋਂ ਵਾਪਸ ਪੁਰਦੇ 4:40 'ਤੇ ਇੱਕ ਗੋਲਾ, ਤੋਪ ਦਾ ਗੋਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਗੁੰਬਦ ਵਿੱਚ ਵੱਜਿਆ, ਜਿਹਦੀਆਂ ਕੈਂਕਰਾਂ ਸਾਧ ਸੰਗਤ ਜੀ ਮੂਹਰੇ ਆ ਕੇ ਡਿੱਗੀਆਂ। ਜਿੱਥੇ ਅਸੀਂ ਬੈਠਦੇ ਹਾਂ ਉੱਥੇ ਆ ਕੇ ਕੈਂਕਰਾਂ ਡਿੱਗੀਆਂ। ਫੌਜੀ ਜਰਨੈਲ ਜਨਰਲ ਸੁਵੇਗ ਸਿੰਘ ਨੂੰ ਇਹ ਸਮਝਦਿਆਂ ਦੇਰ ਨਾ ਲੱਗੀ ਕਿ ਹੁਣ ਤੋਪਾਂ ਦਾ ਫੈਰ ਖੁੱਲ੍ਹ ਚੁੱਕਾ। ਕਾਹਲੀ ਦੇ ਨਾਲ ਸੰਤਾਂ ਕੋਲ ਗਿਆ, ਜਿੱਥੇ ਭਾਈ ਅਮਰੀਕ ਸਿੰਘ, ਜਿੱਥੇ ਭਾਈ ਰਿਸ਼ਪਾਲ ਸਿੰਘ, ਭਾਈ ਗੁਰਮੁਖ ਸਿੰਘ, ਉਹ ਚੜ੍ਹਦੀ ਕਲਾ ਵਾਲੇ ਗੁਰੂ ਕੇ ਸਿੱਖ ਜਿਹੜੇ ਥਾਂ ਥਾਵਾਂ ਦੇ ਉੱਪਰ ਸੰਦੇਸ਼ ਦੇ ਰਹੇ ਸਨ ਕਿ ਹੁਣ ਤਿਆਰ ਬਰ ਤਿਆਰ ਹੋ ਜਾਓ, ਆਰ ਪਾਰ ਦਾ ਯੁੱਧ ਲੜਿਆ ਜਾਣਾ ਹੈ, ਹੁਣ ਕੋਈ ਭੁਲੇਖਾ ਨਹੀਂ ਰਹਿ ਜਾਣਾ ਚਾਹੀਦਾ। ਜਨਰਲ ਸਾਹਿਬ ਨੇ ਜਾ ਕੇ ਦੱਸਿਆ ਕਿ ਮਹਾਂਪੁਰਖੋ, ਤੋਪ ਦਾ ਫੈਰ ਖੁੱਲ੍ਹ ਚੁੱਕਾ। ਕਹਿੰਦੇ ਫਿਕਰ ਨਾ ਕਰੋ, ਇੱਥੇ ਇੱਕ ਨਹੀਂ, ਇੱਥੇ ਕਈ ਤੋਪਾਂ ਅਤੇ ਟੈਂਕ ਚੱਲਣੇ ਨੇ, ਪਰ ਕਲਗੀਧਰ ਪਾਤਸ਼ਾਹ ਦੇ ਪੁੱਤਰ ਇਹਨਾਂ ਤੋਪਾਂ ਅਤੇ ਟੈਂਕਾਂ ਤੋਂ ਡਰਨ ਵਾਲੇ ਨਹੀਂ। ਜਨਰਲ ਸਾਹਿਬ, ਤੁਸੀਂ ਤਾਂ ਆਪ ਕਮਾਂਡਾਂ ਕੀਤੀਆਂ। ਕਹਿੰਦੇ ਮੈਂ ਤਾਂ ਇਹੀ ਸੋਚਦਾ ਹੈ ਕਿ ਇੰਨੀ ਬਹਾਦਰੀ ਦੇ ਨਾਲ ਹਰ ਥਾਂ 'ਤੇ ਗੁਰੂ ਕੇ ਸਿੱਖ ਬੈਠੇ ਨੇ, ਕਿਤੇ ਭਾਈ ਦਲਵੀਰ ਸਿੰਘ ਬੈਠਾ ਹੈ ਸਾਧ ਸੰਗਤ, ਕਿਤੇ ਸੂਰੇ ਪੱਡੇ ਤੋਂ ਗੁਰੂ ਕੇ ਸਿੱਖ ਬੈਠੇ ਨੇ, ਕਿਤੇ ਇੱਕ ਪਾਸੇ ਬੇਅੰਤ ਗੁਰੂ ਕੇ ਸਿੱਖ ਜਿਹੜੇ ਇਹ ਨਾਅਰੇ ਲਾ ਰਹੇ ਨੇ, ਜਿਹੜੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਇਹ ਪੜ੍ਹ ਰਹੇ ਨੇ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ। ਕਹਿੰਦੇ ਇੱਕ ਭਾਈ ਮੇਹਰ ਸਿੰਘ ਨਹੀਂ, ਕਹਿੰਦੇ ਦੂਜੇ ਪਾਸੇ ਬੇਅੰਤ ਫੌਜੀ ਕੌਣ ਸੀ ਲੜਨ ਵਾਲੇ? ਭਾਈ ਕੋਈ ਸਿਖਲਾਈ ਵਾਲੇ ਸੀ? 40 ਸਿੰਘ ਆਏ ਹਜ਼ੂਰ ਸਾਹਿਬ ਤੋਂ ਬਾਬਾ ਸੀਸਾ ਸਿੰਘ ਦੇ ਨਾਲ, ਤਾਰ ਸੇਵਾ ਕਰਨ ਵਾਲੇ, ਲੰਗਰ ਛਕਾਉਣ ਵਾਲੇ, ਇਮਾਰਤਾਂ ਬਣਾਉਣ ਵਾਲੇ, ਉਹਨਾਂ ਦੇ ਵਿੱਚ 3 ਫੌਜੀ ਵੀ ਸਨ। ਸਾਧ ਸੰਗਤ ਭਾਈ ਗੁਰਮੇਲ ਸਿੰਘ ਦੀ ਅਗਵਾਈ 'ਚ ਇੱਥੇ ਪਹੁੰਚੇ, ਉਹਨਾਂ ਨੇ ਵੀ ਵੱਖ ਵੱਖ ਮੋਰਚੇ ਮੰਨ ਲਏ, ਜਿਹੜੇ ਹਲੇ ਕੁਝ ਮਹੀਨੇ ਹੀ, ਉਹਨਾਂ ਨੇ ਸਾਰਾ ਕਾਰੋਬਾਰ ਸੰਭਾਲਿਆ, ਨਾਲ ਜਿੱਥੇ ਕਾਰ ਸੇਵਾ ਕੀਤੀ ਮੋਰਚਿਆਂ ਦੀ, ਉੱਥੇ ਸਾਧ ਸੰਗਤ ਸਿਰਾਂ ਦੀ ਬਾਜ਼ੀ ਲਾਉਣ ਵਾਸਤੇ ਗੁਰੂ ਕੇ ਸਿੱਖ ਤਤਪਰ ਨੇ। ਕੋਈ ਛੋਟੀ ਜਿਹੀ ਉਮਰ ਦਾ ਹੈ, ਕੋਈ ਬਜ਼ੁਰਗ ਉਮਰ ਦਾ ਹੈ, ਕੋਈ ਨੌਜਵਾਨ ਹੈ, ਪਰ ਸਭ ਦੇ ਮਨ ਵਿੱਚ ਇੱਕ ਤਮੰਨਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਨ, ਦੇਹ ਸੇਵਾ ਬਰ ਮੋਹੇ ਇਹ ਹੈ, ਸ਼ੁਭ ਕਰਮਣ ਅਤੇ ਕਬੂ ਨਾ ਟਰੋਂ। ਇਹ ਇੱਛਾ ਹੈ ਮਨ ਵਿੱਚ ਕਿ ਹੁਣ ਇੱਥੋਂ ਟਾਲਾ ਨਹੀਂ ਵੱਟਣਾ, ਸਤਿਗੁਰੂ ਜੀ ਕਿਰਪਾ ਕਰਨ। ਗੋਲੇ ਚੱਲਦੇ ਰਹੇ, ਗੁਰੂ ਕੇ ਸਿੱਖ ਵੀ ਫਾਇਰਿੰਗ ਕਰਦੇ ਰਹੇ। 4 ਦੀ ਰਾਤ ਹੋਈ, 4 ਦੀ ਰਾਤ ਵਿੱਚ ਸਾਧ ਸੰਗਤ ਇਸ ਪਾਸੇ ਲੰਗਰ ਸਾਹਿਬ ਵਾਲੇ ਪਾਸੇ ਕੁਝ ਤੋਪਾਂ ਕੁਝ ਟੈਂਕ ਸਮੇਤ ਬਖਤਰਬੰਦ ਗੱਡੀਆਂ ਪ੍ਰਵੇਸ਼ ਕੀਤੀਆਂ। ਇੱਥੇ ਘਮਸਾਨ ਦਾ ਯੁੱਧ ਹੋਇਆ। ਇੱਕ ਪਾਸੇ ਲੰਗਰ ਸਾਹਿਬ ਤੇ ਗੁਰੂ ਕੇ ਸਿੱਖ ਨੇ, ਦੂਸਰੇ ਪਾਸੇ ਅਕਾਲ ਰੈਸਟ ਹਾਊਸ ਦੇ ਵਿੱਚ ਸਿੱਖ ਨੇ, ਨਾਨਕ ਨਿਵਾਸ ਦੇ ਵਿੱਚ ਸਿੱਖ ਨੇ, ਗੁਰੂ ਰਾਮਦਾਸ ਸਰਾਂ ਦੇ ਵਿੱਚ ਸਿੱਖ ਨੇ। ਬੜੀ ਗਹਿ ਗੱਡਮੀ ਲੜਾਈ ਹੋਈ ਸਾਧ ਸੰਗਤ ਜੀ। ਫਿਰ ਦਿਨ ਚੜ੍ਹਦੇ ਨੂੰ 5 ਤਰੀਕ ਨੂੰ ਤੋਪਾਂ ਦੇ ਫੈਰਾਂ ਦੇ ਨਾਲ ਪਾਣੀ ਦੀ ਟੈਂਕੀ ਉਡਾ ਦਿੱਤੀ ਗਈ। ਬਹੁਤ ਸਾਰ ਤੋਪਾਂ ਦੇ ਗੋਲੇ ਲੰਗਰ ਸਾਹਿਬ 'ਤੇ ਚਲਾਏ ਗਏ, ਜ਼ਹਿਰੀਲੀਆਂ ਗੈਸਾਂ ਛੱਡੀਆਂ ਗਈਆਂ। ਇਹ ਸਾਰਾ ਦਿਨ ਯੁੱਧ ਹੋਇਆ। ਰਾਤ ਪਈ, ਫਿਰ ਇੱਕ ਬਹੁਤ ਵੱਡਾ ਆਪਣੇ ਢੰਗ ਦਾ ਉਹਨਾਂ ਨੇ ਮਨਸੂਬਾ ਬਣਾਇਆ ਕਿ ਹੁਣ ਕੁਝ ਗੋਤਾਖਾਰ ਹੋਰ ਸਿੱਧੇ ਹੀ ਜਾ ਕੇ ਸਰੋਵਰ ਦੇ ਵਿੱਚ ਦੀ ਤੈਰੀਆਂ ਲਾ ਕੇ ਹਰਿਮੰਦਰ ਸਾਹਿਬ ਪਹੁੰਚ ਜਾਣਗੇ। ਕੁਝ ਹਥਿਆਰਬੰਦ ਲੋਕਾਂ ਨੂੰ ਭੇਜਾਂਗੇ ਅਤੇ ਇਹ ਸ਼ੋਅ ਕਰਾਂਗੇ ਕਿ ਦੇਖੋ ਹਰਿਮੰਦਰ ਸਾਹਿਬ ਦੇ ਵਿੱਚ ਵੀ ਇਹਨਾਂ ਨੇ ਹਥਿਆਰ ਰੱਖੇ ਹੋਏ ਸੀ। ਹੈਲੀਕਾਪਟਰ ਦੇ ਉੱਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਗਈ, ਵਿਉਂਤਬੰਦੀ ਬਣਾਈ ਗਈ ਕਿ ਹੈਲੀਕਾਪਟਰ ਤੋਂ ਬੰਦੇ ਉਤਾਰਾਂਗੇ, ਉਤਾਰੇ, ਪਰ ਉਹਨਾਂ ਨੂੰ ਬਿਲਡਿੰਗਾਂ ਦੇ ਪੈਰ ਨਹੀਂ ਰੱਖਣ ਦਿੱਤਾ ਗਿਆ, ਪਹਿਲਾਂ ਰਾਹ ਦੇ ਵਿੱਚ ਹੀ ਉਡਾ ਦਿੱਤੇ ਗਏ। ਸਾਧ ਸੰਗਤ ਜਿੰਨੇ ਗੋਤਾਖੋਰ ਸੈਂਕੜਿਆਂ ਦੀ ਗਿਣਤੀ ਵਿੱਚ, ਇੱਕ ਦੋ ਨਹੀਂ, ਜਦੋਂ ਘੰਟਾ ਘਰ ਤੋਂ ਪ੍ਰਵੇਸ਼ ਹੋਏ ਇੱਥੇ ਭਾਈ ਜੋਗਿੰਦਰ ਸਿੰਘ ਚੱਕ ਰਾਜੂ, ਹੋਰ ਬਹੁਤ ਸਾਰੇ ਗੁਰੂ ਕੇ ਸਿੱਖ ਜਿਹੜੇ ਕਮਾਂਡਾਂ ਸੰਭਾਲ ਕੇ ਬੈਠੇ ਸਨ, ਉਹਨਾਂ ਨੇ ਤੋਸ਼ੇ ਉਡਾ ਦਿੱਤੇ ਇਹਨਾਂ ਦੇ, ਜਿਹਨਾਂ ਕਿਤੇ ਇਹਨਾਂ ਨੇ ਕਿਆਸਕਾਰੀ ਵੀ ਨਹੀਂ ਕੀਤੀ ਹੋਣੀ। ਪਰ ਜਨਰਲ ਸਿੰਘ ਦੀ ਸਾਧ ਸੰਗਤ ਜੀ ਐਸੀ ਟ੍ਰੇਨਿੰਗ ਦਿੱਤੀ ਹੋਈ ਸੀ, ਮਹਾਂਪੁਰਖਾਂ ਦਾ ਐਸਾ ਉਤਸ਼ਾਹ ਭਰਿਆ ਹੋਇਆ ਸੀ ਕਿ ਇਹ ਸਿੰਘ ਕਿਤੇ ਡਰਨ ਵਾਲੇ ਸਨ। ਜਦੋਂ ਵੇਖਿਆ ਤਾਂ ਸਾਡੀਆਂ ਅਤੇ ਸਾਰੀਆਂ ਗੱਲਾਂ ਹੀ ਧਰੀਆਂ ਧਰਾਈਆਂ ਰਹਿ ਗਈਆਂ। ਸਾਧ ਸੰਗਤ ਜੀ ਫਿਰ 5 ਤਰੀਕ ਦੀ ਰਾਤ ਨੂੰ ਇਹ ਸੋਚ ਲਿਆ ਕਿ ਇੱਕ ਜਾਂ ਦੋ ਨਹੀਂ, ਇੱਥੇ ਤਾਂ ਕਈ ਟੈਂਕ ਹਰਿਮੰਦਰ ਸਾਹਿਬ ਦੀ ਪ੍ਰਕਰਮਾ 'ਚ ਪ੍ਰਵੇਸ਼ ਕਰਨੇ ਪੈਣੇ ਆ, ਫਿਰ ਜਾ ਕੇ ਕਿਤੇ ਕੰਮ ਫਤਿਹ ਹੋ ਸਕਦਾ, ਨਹੀਂ ਸੰਤ ਜਰਨੈਲ ਸਿੰਘ ਨੂੰ ਜਿੱਤਿਆ ਨਹੀਂ ਜਾ ਸਕਦਾ। ਹੁਣ ਭਾਈ ਗੁਰਦੇਵ ਸਿੰਘ DC ਦੀਆਂ ਗੱਲਾਂ ਯਾਦ ਆਉਂਦੀਆਂ ਨੇ, ਹੁਣ ਕਈ ਬ੍ਰਿਗੇਡੀਅਰ ਅਤੇ ਕਰਨਲਾਂ ਦੀਆਂ ਗੱਲਾਂ ਯਾਦ ਆਉਂਦੀਆਂ, ਜਿਹੜੇ ਕਹਿੰਦੇ ਸੀ ਸੰਤ ਜਰਨੈਲ ਸਿੰਘ ਨੇ ਸਰੈਂਡਰ ਨਹੀਂ ਕਰਨਾ, ਉਹ ਤਾਂ ਧਰਮ ਤੋਂ ਆਪਾਂ ਵਾਰਨ ਵਾਸਤੇ ਬੈਠਾ, ਤੁਸੀਂ ਕੀ ਸਮਝਦੇ ਹੋ। ਪਰ ਸਾਧ ਸੰਗਤ ਇਹ ਕੁਝ ਸਭ ਕਰਕੇ ਵੇਖਿਆ, ਫਿਰ ਕੁਲਦੀਪ ਬਰਾੜ ਨੂੰ ਹੋਸ਼ ਆਈ, ਫਿਰ ਇਹਨਾਂ ਜਰਨਲ ਸੁੰਦਰ ਜੀ ਦੀ ਅਗਵਾਈ ਵਿੱਚ, ਜਨਰਲ ਸੁੰਦਰ ਜੀ ਦੀ ਅਗਵਾਈ ਵਿੱਚ ਮੀਟਿੰਗਾਂ ਕੀਤੀਆਂ ਕਿ ਜਾਓ ਹੁਣ ਸਿੱਧੇ ਟੈਂਕਰ ਹਰਿਮੰਦਰ ਸਾਹਿਬ ਭੇਜਣ ਦੀ ਪਰਮਿਸ਼ਨ ਲਾਓ। ਗਏ ਦਿੱਲੀ, ਦਿੱਲੀ ਵਾਲਿਆਂ ਨੇ ਝਾੜਾਂ ਪਾਈਆਂ, ਤੁਸੀਂ ਤਾਂ ਕਹਿੰਦੇ ਸੀ 1 ਘੰਟੇ ਦੀ ਗੱਲ ਹੈ, 2 ਘੰਟੇ ਦੀ ਗੱਲ ਹੈ, ਕਿੰਨੇ ਘੰਟੇ ਬੀਤ ਗਏ ਅਤੇ ਤੁਹਾਨੂੰ ਤਾਂ ਉੱਥੇ ਪੈਰ ਧਰਨ ਦੀ ਜਗ੍ਹਾ ਨਹੀਂ ਦਿੰਦੇ ਹੋ, ਕਿਵੇਂ ਜਿੱਤੋਗੇ? ਕਹਿੰਦੇ ਕੋਈ ਵਾਸਤਾ ਹੀ ਨਹੀਂ, ਕੋਈ ਰਾਹ ਹੀ ਨਹੀਂ, ਸਾਡੀ ਕੋਈ ਵਾਹ ਚੱਲਣ ਹੀ ਨਹੀਂ ਦਿੰਦੇ। ਹੁਣ ਇੱਕੋ ਇੱਕ ਰਸਤਾ ਹੈ ਕਿ ਟੈਂਕ ਜਾ ਕੇ ਸਿੱਧੇ ਤੌਰ 'ਤੇ ਅਕਾਲ ਤਖ਼ਤ ਦੇ ਸਨਮੁੱਖ ਹੋ ਕੇ ਸਾਹਮਣੇ ਹੋ ਕੇ ਗੋਲਾਬਾਰੀ ਕਰਕੇ ਤਬਾਹੀ ਮਚਾ ਦੇਣ। ਉਹਨਾਂ ਦੀ ਮਨਸ਼ਾ ਵੀ ਇਹੀ ਸੀ, ਉਹਨਾਂ ਨੇ ਝੱਟ ਹੀ ਜਾਂਚ ਦੇ ਦਿੱਤੀ। ਸਾਧ ਸੰਗਤ ਜੀ ਵਾਪਸ ਆਇਆ, ਜਨਰਲ ਸੁੰਦਰ ਜੀ ਦੱਸਿਆ ਕਿ ਤੁਸੀਂ ਤੋਪਾਂ 'ਤੇ ਟੈਂਕ ਲਿਜਾ ਸਕਦੇ ਹੋ ਅੰਦਰ। ਫਿਰ ਇੱਕ ਵਾਰੀ ਜਨਰਲ ਕੁਲਦੀਪ ਬੜਾ ਖੁਸ਼ ਹੋਇਆ ਕਿ ਹੁਣ ਕੋਈ ਗੱਲ ਨਹੀਂ, ਸਾਧ ਸੰਗਤ ਟੈਂਕ ਲਿਆਂਦੇ ਗਏ। ਇੱਕ ਟੈਂਕ ਪਹਿਲਾਂ ਗੁਰੂ ਕੇ ਸਿੱਖਾਂ ਨੇ ਭਾਈ ਰਿਸ਼ਾਲ ਸਿੰਘ ਹੁਣੀ, ਭਾਈ ਮੰਨਾ ਸਿੰਘ ਹੁਣੀ, ਬਾਬਾ ਥਾਰਾ ਸਿੰਘ ਜੀ, ਭਾਈ ਦਲਵੀਰ ਸਿੰਘ ਹੁਣੀ, ਸਵਰਨ ਸਿੰਘ ਹੁਣੀ, ਕੋਈ 20 ਕੁ ਸਿੰਘ ਲੰਗਰ ਸਾਹਿਬ ਦੇ ਵਿੱਚ ਸਨ, ਜਿਨ੍ਹਾਂ ਨੇ ਇੱਕ ਟੈਂਕ ਇੱਥੇ ਹੀ ਜਾਮ ਕਰ ਦਿੱਤਾ ਸਾਹਮਣੇ, ਰੱਬ ਜਾਣੇ ਉਹਨਾਂ ਨੇ ਕੀ ਕੀਤਾ। ਇਹ ਟੈਂਕ ਕਿੰਨਾ ਹੀ ਚਿਰ ਖੜਾ ਰਿਹਾ, ਫਿਰ ਦੂਸਰਾ ਟੈਂਕ ਲਿਆ ਕੇ ਉਹਨੂੰ ਟੋਚਨ ਕਰਕੇ ਪਾਸੇ ਕੀਤਾ ਗਿਆ, ਫਿਰ ਟੈਂਕ ਤਾਰੇ ਗਏ। ਸਾਧ ਸੰਗਤ ਉਦੋਂ ਨੂੰ ਰਾਤ ਦਾ ਹਨੇਰਾ ਹੋ ਚੁੱਕਾ ਸੀ, ਰਾਤ ਦੇ ਹਨੇਰੇ ਦੇ ਵਿੱਚ ਸਰਚ ਲਾਈਟਾਂ ਦੇ ਨਾਲ ਦੁੱਖ ਭੰਜਨੀ ਬੇਰੀ ਦੇ ਕੋਲੋਂ ਸੇਧ ਲੈ ਕੇ ਸਿਸ਼ਤਾਂ ਲਈਆਂ ਜਾ ਰਹੀਆਂ ਨੇ। ਜਨਰਲ ਸੁਵੇਕ ਸਿੰਘ ਨੇ ਰਾਕਟ ਲੰਚਰ ਦੇ ਨਾਲ ਇਹਦੀਆਂ ਸਰਚ ਲਾਈਟਾਂ ਉਡਾ ਦਿੱਤੀਆਂ, ਇਹਨਾਂ ਦੀ ਖਾਨਿਓਂ ਗਈ ਕਿ ਹੁਣ ਕੀ ਹੋਵੇਗਾ। ਦੂਜਾ ਟੈਂਕ ਬਾਬਾ ਦੀਪ ਸਿੰਘ ਦੇ ਬੁੰਗੇਵਾਲੇ ਦੀ ਤਰਫ ਵਧਾਇਆ ਗਿਆ, ਭਾਈ ਮੇਹਰ ਸਿੰਘ ਨੇ, ਭਾਈ ਮੋਹਰ ਸਿੰਘ ਜੀ ਸੂਰਾ ਪੁੱਡਾ, ਜਿਹੜਾ ਮਹਾਂਪੁਰਖਾਂ ਦਾ ਬਹੁਤ ਹੀ ਪਿਆਰਾ ਸਿੰਘ ਸੀ, ਬਾਣੀ ਪੜ੍ਹਨ ਵਾਲਾ, ਨਾਮ ਰਸੀਆ ਸਾਧ ਸੰਗਤ, ਉਹਨੇ ਆਪਣੇ ਪੁੱਤਰਾਂ ਸਮੇਤ ਟੈਂਕ ਦੇ ਸਾਹਮਣੇ ਬੰਬ ਬੰਨ ਕੇ ਛਾਲਾਂ ਮਾਰ ਦਿੱਤੀਆਂ, ਉਹ ਟੈਂਕ ਉੱਥੇ ਉਡਾ ਦਿੱਤਾ, ਉਹ ਉੱਥੇ ਹੀ ਧਸ ਗਿਆ। ਦੂਸਰੇ ਪਾਸੇ ਦੀ ਬੇਰ ਬਾਬਾ ਬੁੱਢੇ ਵਾਲੇ ਪਾਸੇ ਦੀ ਟੈਂਕ ਲਿਆਂਦੇ ਗਏ ਅਤੇ ਇਹ ਫੌਜ ਨਾਲ ਗਹਿ ਗੱਡਮੀ ਲੜਾਈ ਵੀ ਚੱਲਦੀ ਰਹੀ, ਲੜਾਈ ਵੀ ਬੇਅੰਤ ਹੋਈ। ਜਦੋਂ ਟੈਂਕ ਸਾਹਮਣੇ ਲਿਆਂਦੇ, ਫਿਰ ਸਾਧ ਸੰਗਤ ਤਬਾਹੀ ਦਾ ਮਾਹੌਲ ਕੀਤਾ ਗਿਆ, ਧੂੰਆਂ ਰੋਲ ਸਾਰੇ ਹਰਿਮੰਦਰ ਸਾਹਿਬ ਵਿੱਚ ਹੋ ਗਿਆ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗੁੰਬਦ ਉਡਾ ਦਿੱਤੇ ਗਏ, ਮਲਬੇ ਦੇ ਢੇਰ ਲੱਗ ਗਏ। ਜਦੋਂ ਮਲਬੇ ਦੇ ਢੇਰ ਲੱਗੇ, ਜਿਹੜੇ ਸਿੰਘ ਅਕਾਲ ਤਖ਼ਤ ਸਾਹਿਬ ਦੇ ਥੱਲੇ ਵਾਲੀ ਮੰਜ਼ਿਲ 'ਤੇ ਸੀ, ਉਹਨਾਂ ਨੂੰ ਦਿਸਣਾ ਵੀ ਬੰਦ ਹੋ ਗਿਆ, ਇੰਨਾ ਮਲਬਾ ਮੂਹਰੇ ਆ ਗਿਆ। ਪਰ ਸਾਧ ਸੰਗਤ ਤੋਪਾਂ ਦੇ ਸਾਹਮਣੇ ਤਾਂ ਕੋਈ ਬਰਾਬਰ ਦੀ ਲੜਾਈ ਨਹੀਂ ਸੀ ਨਾ, ਪਰ ਗੁਰੂ ਕੇ ਸਿੱਖ ਨਿਰਭੈ, ਨਿਰਵੈਰ, ਨਿਡਰ ਹੋ ਕੇ ਯੁੱਧ ਲੜ ਰਹੇ ਸਨ, ਪਰ ਇਹ ਯੁੱਧ ਵੇਖ ਕੇ ਸਭ ਹੈਰਾਨ ਰਹਿ ਗਏ। 6 ਦਾ ਸਾਰਾ ਹੀ ਦਿਨ ਇਸ ਤਰ੍ਹਾਂ ਬੀਤੇ, ਸਾਰਾ ਹੀ ਦਿਨ ਯੁੱਧ ਲੜਦਿਆਂ ਬੀਤਿਆ। 6 ਦੀਆਂ ਸ਼ਾਮਾਂ ਪਈਆਂ, ਫਿਰ ਸਾਧ ਸੰਗਤ ਦੂਜੇ ਪਾਸੇ ਸਿੰਘ ਸਾਹਿਬਾਨ ਗਿਆਨੀ ਮੋਹਨ ਸਿੰਘ ਜੀ, ਗਿਆਨੀ ਸਿੰਘ ਸਾਹਿਬ, ਗਿਆਨੀ ਪੂਰਨ ਸਿੰਘ ਜੀ, ਗੁਰੂ ਕੇ ਕੀਰਤਨੀਏ ਸਿੰਘ, ਸੇਵਾਦਾਰ ਸਿੰਘ, ਕੋਈ 25-30 ਸਿੰਘ ਹਰਿਮੰਦਰ ਸਾਹਿਬ ਦੇ ਅੰਦਰ ਨੇ। ਉੱਥੇ ਗੁਰੂ ਕੀ ਬੀੜ ਨੂੰ, ਗੁਰੂ ਕੇ ਸਰੂਪ ਨੂੰ ਵੀ ਗੋਲੀਆਂ ਲੱਗੀਆਂ। ਇੱਕ ਰਾਗੀ ਭਾਈ ਅਵਤਾਰ ਸਿੰਘ, ਜਿਹੜਾ ਅਖੰਡ ਕੀਰਤਨੀ ਜੱਥੇ ਨਾਲ ਸੰਬੰਧਿਤ ਸੀ, ਉਹ ਉੱਥੇ ਸ਼ਹੀਦ ਹੋ ਗਿਆ ਗੋਲੀ ਵੱਜ ਕੇ। ਸਾਧ ਸੰਗਤ ਜਦੋਂ ਇਹ ਯੁੱਧ ਦੀਆਂ ਸ਼ਾਮਾਂ ਪਈਆਂ, ਫਿਰ ਜਨਰਲ ਵਾਲੇ ਨੇ ਗਿਆਨੀ ਪੂਰਨ ਸਿੰਘ ਨੂੰ ਪੁੱਛਿਆ ਕਿ ਅਸੀਂ ਅੰਦਰ ਦੀ ਤਲਾਸ਼ੀ ਲੈਣਾ ਚਾਹੁੰਦੇ ਹੋ। ਲਓ ਭਾਈ, ਤਲਾਸ਼ੀ ਲਈ। ਕਹਿੰਦੇ ਕਾਹਤੋਂ ਤਲਾਸ਼ੀ ਲੈਣੀ ਹੈ? ਕਹਿੰਦੇ ਬੇਅੰਤ ਗੋਲੀਆਂ ਚੱਲੀਆਂ ਨੇ ਅੰਦਰੋਂ। ਕਹਿੰਦੇ ਇੱਕ ਵੀ ਗੋਲੀ ਨਹੀਂ ਚੱਲੀ, ਆ ਕੇ ਵੇਖ ਲਓ। ਵੇਖਿਆ ਤਾਂ ਇੱਕ ਵੀ ਗੋਲੀ ਦਾ ਰੌਂਦ ਨਾ ਮਿਲਿਆ, ਕੋਈ ਨਿਸ਼ਾਨ ਨਾ ਮਿਲਿਆ, ਕੋਈ ਹਥਿਆਰ ਨਾ ਮਿਲਿਆ। ਫਿਰ ਪੁੱਛਿਆ, ਦੱਸੋ ਭਾਈ, ਕੋਈ ਗੋਲੀ ਚੱਲੀ? ਕਹਿੰਦੇ ਨਹੀਂ। ਪਰ ਕਹਿੰਦੇ ਇੱਥੋਂ ਗੋਲੀਆਂ ਚੱਲੀਆਂ ਬੜੀਆਂ। ਉਹ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੋਈ ਸ਼ਕਤੀ ਵਰਤਾਈ ਹੋਵੇ ਤਾਂ ਵੱਖਰੀ ਗੱਲ ਹੈ, ਸਾਡੇ ਸਾਹਮਣੇ ਕੋਈ ਗੋਲੀ ਨਹੀਂ ਚੱਲੀ। ਅਤੇ ਫਿਰ ਉਹਨਾਂ ਨੂੰ ਪੁੱਛਿਆ ਵੀ ਅਸੀਂ ਵੇਖਣਾ ਚਾਹੁੰਦੇ ਸੰਤ ਜਰਨੈਲ ਸਿੰਘ ਕਿੱਥੇ ਆ। ਕਹਿੰਦੇ ਸਾਨੂੰ ਪੁੱਛਦੇ ਹੋ? ਯੁੱਧ ਤੁਹਾਡਾ, ਤੁਸੀਂ ਸਿੱਧਾ ਯੁੱਧ ਲੜਿਆ ਹੈ, ਤੁਸੀਂ ਸਾਨੂੰ ਪੁੱਛਦੇ ਹੋ? ਕਹਿੰਦੇ ਨਹੀਂ, ਅਸੀਂ ਵੇਖਣਾ ਚਾਹੁੰਦੇ। ਕਹਿੰਦੇ ਵੇਖੋ, ਸਾਰਾ ਵੇਖ ਕੇ ਕੁਲਦੀਪ ਬਰਾੜ ਨੂੰ ਦੱਸਿਆ ਵੀ ਅੰਦਰ ਨਾ ਕੋਈ ਹਥਿਆਰਬੰਦ ਸਿੰਘ ਹੈ, ਨਾ ਉੱਥੇ ਕੋਈ ਗੋਲੀ ਛਿੱਕਾ ਹੈ, ਨਾ ਹੀ ਉੱਥੇ ਸੰਤ ਜਰਨੈਲ ਸਿੰਘ ਹੈ। ਸ਼ਾਮ 6 ਤਰੀਕ ਦੀ ਸ਼ਾਮ ਤੱਕ ਸਾਧ ਸੰਗਤ ਇਹ ਪਸੀਨੋ ਪਸੀਨੀ ਹੋਏ ਸੀ। ਇਹਨਾਂ ਨੂੰ ਆਪਣੀ ਬਣੀ ਹੋਈ ਸੀ ਕਿ ਅਸੀਂ ਜਵਾਬ ਕੀ ਦੇਣਾ ਸੈਂਟਰ ਨੂੰ। ਫਿਰ 7 ਤਰੀਕ ਨੂੰ ਇਹਨਾਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਤਹਿਖਾਨੇ ਵਿੱਚੋਂ ਸੰਤਾਂ ਦੇ ਸ਼ਵ ਮਿਲ ਗਿਆ ਹੈ। ਸਾਧ ਸੰਗਤ ਜੀ ਇਹ ਆਪਣੇ ਆਪ ਦੇ ਵਿੱਚ ਇੱਕ ਪਾਸੇ ਪੁੱਛਦੱਸ ਕਰ ਰਹੇ ਨੇ, 7 ਤਰੀਕ ਨੂੰ ਵੀ ਸਿੰਘ ਸਾਹਿਬ ਪੂਰਨ ਸਿੰਘ ਨੂੰ ਪੁੱਛਦੇ ਰਹੇ, ਐਲਾਨ ਕਰਨ ਤੋਂ ਬਾਅਦ ਵੀ। ਰਹੁ ਵਿਚਾਰ, ਰੱਬ ਜਾਣੇ ਇਹਨਾਂ ਦਾ ਕੀ ਮਨਸੂਬਾ ਸੀ, ਕਿੱਥੋਂ ਤੱਕ ਇਹ ਕਾਮਯਾਬ ਹੋਏ ਦੁਨੀਆ ਦੇ ਸਾਹਮਣੇ। ਇਹ ਸਾਰਾ ਕੁਝ 4 ਘੰਟਿਆਂ ਦਾ ਵੱਧ ਤੋਂ ਵੱਧ ਸਮਾਂ ਲੈ ਕੇ 72 ਘੰਟੇ ਤੱਕ ਦੀ ਲੜਾਈ ਲੜਨੀ ਪਈ, ਅਤੇ ਹਜ਼ਾਰਾਂ ਆਪਣੇ ਜਵਾਨ ਮਰਵਾਏ, ਕਈ ਜਨਰਲ, ਕਈ ਵੱਡੇ ਵੱਡੇ ਇਹਨਾਂ ਦੇ ਅਹੁਦੇਦਾਰ। ਸਾਧ ਸੰਗਤ ਜੀ ਹੈਲੀਕਾਪਟਰਾਂ 'ਤੇ ਮਹਾਂਪੁਰਖਾਂ ਨੇ ਕਿਹਾ ਸੀ ਨਾ ਇੱਥੇ ਆਉਣ ਦਿਓ, ਅਤੇ ਇੱਥੋਂ ਚੁਣਦੇ ਜਾਣਗੇ, ਉਹ ਚੁਣਦੇ ਹੀ ਗਏ। ਸਾਧ ਸੰਗਤ ਜੀ ਇਹ ਯੁੱਧ ਲੜਿਆ ਗਿਆ। ਅੱਜ ਦੁਨੀਆ ਦੀਆਂ ਵੱਡੀਆਂ ਵੱਡੀਆਂ ਸਰਕਾਰਾਂ ਤੰਗ ਨੇ, ਹੋਰ ਸਟੇਟਾਂ ਦੇ ਲੋਕ ਤੰਗ ਨੇ ਕਿ ਜਿਨ੍ਹਾਂ ਕੋਲ ਕੋਈ ਅਮਨੀਸ਼ਨ ਦਾ ਪਿੱਛੋਂ ਆਉਣ ਦਾ ਪ੍ਰਬੰਧ ਨਹੀਂ, ਨਵੀਂ ਫੋਰਸ ਨਹੀਂ ਆ ਸਕਦੀ, ਲੰਗਰ ਪਾਣੀ ਨਹੀਂ ਆ ਸਕਦਾ, ਆਰਾਮ ਕਰਨ ਦਾ ਕੋਈ ਥਾਂ ਨਹੀਂ, ਬਿਜਲੀ ਪਾਣੀ ਬੰਦ ਹੈ, ਕਿਹੜੀ ਸ਼ਕਤੀ ਹੈ ਜਿਹੜੀ ਲੜੀ? ਉਹ ਸਾਧ ਸੰਗਤ ਜੀ ਸੰਗਤਾਂ ਦੇਖਣ ਵਾਸਤੇ ਆਉਂਦੀਆਂ ਨੇ ਹਰਿਮੰਦਰ ਸਾਹਿਬ ਕਿ ਇੱਥੇ ਕੋਈ ਅਲਾਈ ਸ਼ਕਤੀ ਆ। ਪਰ ਇਹ ਅਕਲ ਦੇ ਅੰਨੇ ਇਹ ਨਹੀਂ ਵੇਖ ਸਕੇ ਕਿ ਇੱਥੇ ਕੋਈ ਅਲਾਈ ਸ਼ਕਤੀ ਹੈ। ਸਾਧ ਸੰਗਤ ਜੀ ਮਨਸੂਬਾ ਕੀ ਸੀ? ਮਨਸੂਬਾ ਸੀ ਕਿ ਸਿੱਖ ਅਕਾਲ ਤਖਤ ਤੋਂ ਫੈਸਲੇ ਲੈਂਦੇ ਨੇ, ਅਕਾਲ ਤਖਤ ਸਾਹਿਬ ਢਾ ਦਿਓ, ਦਮਦਮੀ ਟਕਸਾਲ ਸਿੱਖਾਂ ਦਾ ਪ੍ਰਚਾਰ ਕਰਦੀ ਹੈ, ਸਿੱਖੀ ਦਾ ਪ੍ਰਚਾਰ ਦ੍ਰਿੜਤਾ ਨਾਲ ਕਰਦੀ ਹੈ, ਸਿੱਖ ਮਸਲਿਆਂ ਦੇ ਉੱਪਰ ਪਹਿਰਾ ਦਿੰਦੀ ਹੈ, ਦਮਦਮੀ ਟਕਸਾਲ ਖਤਮ ਕਰ ਦਿਓ। ਇਹ ਮਨਸੂਬਾ ਸੀ, ਸਿੱਖਾਂ ਨੂੰ ਸਮੁੱਚੇ ਰੂਪ ਵਿੱਚ ਸਬਕ ਸਿਖਾਇਆ ਜਾਵੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਪੰਚਮ ਪਾਤਸ਼ਾਹ ਦਾ ਸ਼ਹੀਦੀ ਦਾ ਦਿਨ ਚੁਣਿਆ ਗਿਆ ਸੀ। ਬੇਅੰਤ ਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ ਸਾਧ ਸੰਗਤ, ਪਰ ਇੱਕ ਵੀ ਗੁਰੂ ਕੇ ਸਿੱਖ ਨੇ ਸਰੈਂਡਰ ਕੀਤਾ, ਹੱਥ ਖੜ੍ਹੇ ਕਰ ਦਿੱਤੇ ਕਿ ਸਾਨੂੰ ਮਾਫ਼ ਕਰ ਦਿਓ, ਇੱਕ ਵੀ ਦੱਸ ਦੇਣ, ਇੱਕ ਵੀ ਲੜਨ ਵਾਲਿਆਂ ਨੇ ਸਾਧ ਸੰਗਤ ਜੀ ਹੱਸ ਹੱਸ ਕੇ ਸ਼ਹਾਦਤਾਂ ਦਿੱਤੀਆਂ, ਸ਼ਹੀਦੀ ਦੇ ਜਾਮ ਪੀਤੇ, ਪਰ ਲੋਹੇ ਦੇ ਚਣੇ ਚਬਾਏ ਇਹਨਾਂ ਨੂੰ। ਦੂਸਰੀ ਮੈਂ ਬੇਨਤੀ ਕਰਾਂ ਕਿ ਕੀ ਅਕਾਲ ਤਖ਼ਤ ਸਾਹਿਬ ਖਤਮ ਕਰਤਾ? ਕੀ ਦਮਦਮੀ ਟਕਸਾਲ ਖਤਮ ਕਰਤੀ? ਕੀ ਸਿੱਖੀ ਦਾ ਸੋਮਾ ਸ੍ਰੀ ਹਰਿਮੰਦਰ ਸਾਹਿਬ ਬੰਦ ਕਰਤਾ? ਸਾਧ ਸੰਗਤ ਜੀ ਇਹਦੇ ਉਲਟ ਵੇਖੋ, ਸਤਿਕਾਰਯੋਗ ਬਾਬਾ ਠਾਕਰ ਸਿੰਘ ਜੀ ਨੇ, ਉਹਨਾਂ ਦੀ ਕਰਨੀ ਕਮਾਈ ਮਹਾਨ ਹੈ, ਉਹਨਾਂ ਨੇ ਜਿੱਥੇ ਸਿੱਖ ਪੰਥ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨਵਸਾਰੀ ਕੀਤੀ, ਉਸੇ ਥੜਾ ਸਾਹਿਬ 'ਤੇ ਜਿਹੜੀਆਂ ਨੀਹਾਂ ਗੁਰੂ ਹਰਗੋਬਿੰਦ ਸਾਹਿਬ ਨੇ ਰੱਖੀਆਂ ਸਨ, ਸੁੰਦਰ ਅਕਾਲ ਤਖ਼ਤ ਸਾਹਿਬ ਸਿਰਜਿਆ। ਸਾਧ ਸੰਗਤ ਜੀ ਜਿਹਦੇ 50-55 ਜ਼ਿੰਮੇਵਾਰ ਸਿੰਘ ਕਿਸੇ ਸੰਸਥਾ ਦੇ ਸ਼ਹੀਦ ਕਰ ਦਿੱਤੇ ਜਾਣ, ਉਹਦਾ ਹਾਲ ਕੀ ਹੋਵੇਗਾ? ਜ਼ਿੰਮੇਵਾਰ ਸਭ ਸ਼ਹੀਦ ਕਰ ਦਿੱਤੇ ਗਏ, ਪਰ ਸਤਿਕਾਰਯੋਗ ਬਾਬਾ ਠਾਕਰ ਸਿੰਘ ਜੀ ਮਹਾਨ ਸਨ। ਫਿਰ ਤੀਲਾ ਤੀਲਾ ਇਕੱਠਾ ਕੀਤਾ, ਨਵੀਂ ਭਰਤੀ ਕੀਤੀ, ਗੁਰੂ ਕੀ ਬਾਣੀ ਦੀਆਂ ਫਿਰ ਲਹਿਰਾਂ ਚਲਾਈਆਂ, ਰਾਗੀ ਅਤੇ ਗਿਆਨੀ ਪੈਦਾ ਕੀਤੇ, संथिया वाले पाठी पैदा किए, देश विच ही नहीं विदेश विच जाके सिक्खी का प्रचार किया, अमृत दियां लहरां चलियां। साध संगत जी, ये किते सिक्खी खत्म होने वाली है? ये नहीं खत्म होने वाली। सो इस वास्ते साध संगत, इहदा रिजल्ट की होया? अज भुलड़ लोग कहिंदे ने साडा नुकसान हो गया जी, साडा नुकसान हो गया। नुकसान तां तुहाडा करन वास्ते सोची बैठे सन, पर तुहाडा इतिहास रिपीट होया, तुसीं क्यों नहीं इस गल ते फकर करदे? अज इस इतिहास रिपीट होने के कारण दुनिया के साध संगत महापुरखों ने कहा सी, इत्थों दा युद्ध असीं सांभ लवांगे, बाकी दा बाहरला युद्ध भी जिहड़े हुकमरान चढ़ के आउंदे ने गुरु के पंथ ने आपे ही सांभ लैणा है। साध संगत जी, किहने कहा सी भाई केर सिंह, सतवंत सिंह, बेअंत सिंह नूं कि तुसीं इह बदला लै लो? कहा तां नहीं किसे ने? उन्हें सोचिया कि जिहदी असीं रक्षा करन वास्ते दिन रात खड़े रहिंदे ने, इहनां ने श्री अकाल तख्त दा मलिया मेट कर दिता, ਸਾਡੇ ਪੰਥ ਨੂੰ ਨੁਕਸਾਨ ਪਹੁੰਚਾਉਣ ਦੀਆਂ ਟੇਢੀਆਂ ਚਾਲਾਂ ਚੱਲੀਆਂ, ਦਿਨ ਦਿਹਾੜੇ ਉਹਦੇ ਹੀ ਘਰੇ ਉਹਨੂੰ ਉਡਾ ਦਿੱਤਾ ਗਿਆ। ਸਾਧ ਸੰਗਤ ਕਿ ਸੋਚਿਆ ਸੀ ਕੋਈ ਸੁਖਦੇਵ ਸਿੰਘ, ਸੁੱਖਾ ਸਿੰਘ, ਕੋਈ ਬੋਤਾ ਸਿੰਘ, ਗਰਜਾ ਸਿੰਘ ਪੈਦਾ ਹੋਵੇਗਾ, ਕੋਈ ਸੁੱਖਾ ਸਿੰਘ, ਮਹਤਾਬ ਸਿੰਘ ਪੈਦਾ ਹੋਵੇਗਾ। ਕਹਿੰਦੇ ਸਨ ਨਾ ਕਿ 18ਵੀਂ ਸਦੀ ਦੀਆਂ ਗੱਲਾਂ ਹੈ, ਸਾਧ ਸੰਗਤ ਹੋਈਆਂ ਨਾ 20ਵੀਂ ਸਦੀ ਦੀਆਂ ਗੱਲਾਂ। ਜਾ ਕੇ ਪੂਨੇ ਹੀ ਉਸ ਜਨਰਲ ਨੂੰ ਸੋਧ ਦਿੱਤਾ ਜਿਹਨੇ ਇੱਥੇ ਕਮਾਂਡ ਕਰਕੇ ਜਨਰਲ ਵੈਦਿਆ ਨੇ ਸਾਰੇ ਓਪਰੇਸ਼ਨ ਨੂੰ ਸਾਰਾ ਇਹ ਅੰਤਮ ਛੋਹਾਂ ਦਿੱਤੀਆਂ ਸਨ, ਘਰੇ ਹੀ ਜਾ ਕੇ ਸੋਧਤਾ। ਅੱਜ ਦੇਖੋ ਗੁਰੂ ਕੇ ਸਿੱਖ ਵਿਦੇਸ਼ਾਂ ਵਿੱਚ ਬੈਠੇ, ਭਾਵੇਂ ਆ ਕਰੋਨਾ ਵਰਗੀਆਂ ਮਹਾਂਮਾਰੀਆਂ, ਧੰਨ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਲੈ ਕੇ ਚੱਲੇ ਹੋਏ ਨੇ, ਲੰਗਰ ਵਰਤਾ ਰਹੇ ਨੇ, ਸੇਵਾ ਕਰ ਰਹੇ ਨੇ। ਵੱਡੀਆਂ ਵੱਡੀਆਂ ਪਾਰਟੀਆਂ ਦੇ ਪ੍ਰਧਾਨ ਨੇ, ਦਮਾਲਿਆਂ ਵਾਲੇ ਗੁਰਸਿੱਖ MP ਬਣੇ ਹੋਏ ਨੇ, ਵਿਦੇਸ਼ੀ ਸਰਕਾਰਾਂ ਵਿੱਚ ਵਜ਼ੀਰ ਬਣੇ ਹੋਏ ਨੇ। ਸਾਧ ਸੰਗਤ ਘਾਟਾ ਗੁਰੂ ਕੇ ਸਿੱਖਾਂ ਦਾ? ਛੋਟੇ ਛੋਟੇ ਨੌਜਵਾਨ ਦੇਖੋ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਤੱਕਿਆ ਨਹੀਂ, ਵੇਖਿਆ ਨਹੀਂ, ਫੇਸਬੁੱਕ ਤੋਂ ਪੜ੍ਹ ਪੜ੍ਹ ਕੇ ਜਕਾਰੇ ਛੱਡਦੇ ਨੇ ਕਿ ਅਸੀਂ ਸੰਤ ਜਰਨੈਲ ਸਿੰਘ ਦੇ ਰਾਹ 'ਤੇ ਚੱਲਣਾ ਹੈ। ਸੰਤ ਜਰਨੈਲ ਸਿੰਘ ਦਾ ਰਾਹ ਕੋਈ ਆਪਣਾ ਰਾਹ ਨਹੀਂ, ਕਲਗੀਧਰ ਪਾਤਸ਼ਾਹ ਦੇ ਰਾਹ ਦੇ ਪਾਂਧੀ ਸਨ, ਉਸ ਰਾਹ ਦੇ ਪਾਂਧੀ ਬਣਨ ਵਾਸਤੇ ਤਤਪਰ ਨੇ ਗੁਰੂ ਕੇ ਸਿੱਖ। ਅੱਜ ਇਹ ਸਭ ਕੁਝ ਕੀ ਹੋਇਆ? ਨਹੀਂ, ਸਾਧ ਸੰਗਤ 'ਤੇ ਪ੍ਰਾਪਤੀ ਨਹੀਂ। ਅੱਜ ਲਾਈਨਾਂ ਲੜ ਲੱਗ ਕੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਗੁਰੂ ਕੀਆਂ ਸਿੱਖ ਸੰਗਤਾਂ ਦੂਰ ਦਰੇਡਿਆਂ 'ਤੇ ਆਉਂਦੀਆਂ। ਅੰਮ੍ਰਿਤ ਛਕਣ ਦੀ ਗਿਣਤੀ ਵਧੀ, ਦਮਾਲਿਆਂ ਵਾਲੇ ਗੁਰੂ ਕੇ ਸਿੱਖਾਂ ਦੀ ਗਿਣਤੀ ਵਧੀ, ਜੋਸ਼ ਅਤੇ ਹੋਸ਼ ਵਧਿਆ। ਸਾਧ ਸੰਗਤ ਜੀ, ਸਾਨੂੰ ਸਿਰਫ ਇੱਕ ਗੱਲ ਦਾ ਇੱਥੇ ਅਫਸੋਸ ਹੈ ਕਿ ਸਾਡੇ ਜਿਹੜੇ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਸਮਕਾਲੀ ਸਿੱਖ ਆਗੂ ਸਨ, ਉਹਨਾਂ ਨੇ ਨਾਲ ਬਹੁਤ ਵੱਡਾ ਸਫ਼ਰ ਕੀਤਾ, ਪਰ ਜੂਨ 1984 ਤੋਂ ਬਾਅਦ ਇੱਕਦਮ ਹੀ ਸਾਰਾ ਕੁਝ ਭੁੱਲ ਗਏ। ਸੰਗਤ ਨੇ ਨਹੀਂ ਕੋਈ ਬਾਕੀ ਛੱਡੀ, ਸਾਧ ਸੰਗਤ ਸੰਗਤਾਂ ਨੇ ਤਾਂ ਸਾਨੂੰ ਹੱਥਾਂ 'ਤੇ ਚੁੱਕਿਆ, ਸਾਨੂੰ ਆਪਣੇ ਮਨੋਬਿਰਤੀਆਂ ਨਾਲ ਤੋਲਿਆ, ਪਰ ਅਸੀਂ ਸਾਡੀ ਜਿਹੜੀ ਨੈਤਿਕਤਾ ਸੀ, ਸਾਡੀ ਬੌਧਿਕਤਾ ਸੀ, ਉਹ ਸੰਤ ਜਰਨੈਲ ਸਿੰਘ ਦੀ ਸੋਚ ਦੇ ਨੇੜੇ ਤੇੜੇ ਬਣਾ ਰਹਿ ਸਕੀ। ਅੱਜ ਅਸੀਂ ਫਿਰ ਕੁਰਸੀਆਂ ਤੱਕ ਹੀ ਸੀਮਿਤ ਰਹਿ ਗਏ, ਕਿਧਰੇ ਗਿਆ ਅਨੰਦਪੁਰ ਦਾ ਮਤਾ, ਕਿਧਰੇ ਗਈਆਂ ਸਿੱਖ ਮੰਗਾਂ, ਅੱਜ ਤਾਂ ਸਭ ਕੁਝ ਹੀ ਵਿਸਾਰ ਦਿੱਤਾ। ਹਾਲਾਂਕਿ ਅੱਜ ਦੇ ਦਿਨਾਂ ਵਿੱਚ ਅਨੰਦਪੁਰ ਦੇ ਮਤੇ ਦੀ ਵੀ ਕੋਈ ਮਹੱਤਤਾ ਨਹੀਂ, ਮਹਾਂਪੁਰਖਾਂ ਨੇ ਬੜੇ ਬਚਨ ਕਹੇ ਨੇ, ਭਵਿੱਖ ਦੇ ਬਚਨ ਸਭ ਦੇ ਸਾਹਮਣੇ ਕਹੇ ਨੇ, ਪੂਰੇ ਹੋਣੇ ਨੇ, ਗੁਰੂ ਕੇ ਖਾਲਸੇ ਨੇ ਪੂਰੇ ਕਰਨੇ ਨੇ। ਸੋ ਇਸ ਵਾਸਤੇ ਸਾਧ ਸੰਗਤ ਮਤਾਂ ਸੋਚਿਓ ਕਿ ਇਹਦੇ ਨਾਲ ਸਾਡਾ ਨੁਕਸਾਨ ਹੋ ਗਿਆ, ਨੁਕਸਾਨ ਤਾਂ ਤੁਹਾਡਾ ਕਰਨਾ ਸੀ। ਸਾਧ ਸੰਗਤ ਕੀ ਕਲਗੀਧਰ ਪਾਤਸ਼ਾਹ ਤੋਂ ਅਨੰਦਪੁਰ ਦੇ ਕਿਲੇ ਨਹੀਂ ਛਡਾਏ ਗਏ? ਇਹ ਅਸੀਂ ਦੋਸ਼ ਲਾਵਾਂਗੇ ਗੁਰੂ ਸਾਹਿਬ 'ਤੇ ਕਿ ਚਮਕੌਰ ਦੀ ਗੜੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਾਹਿਬਜ਼ਾਦੇ ਵੀ ਸ਼ਹੀਦ ਕਰਵਾ ਲਏ? ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਰਕਤਾਂ ਭਰਨੀਆਂ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ, ਬਰਕਤਾਂ ਭਰੀਆਂ ਨਹੀਂ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਨੇ ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਕੇ ਇਹ ਇਤਿਹਾਸ ਨੂੰ ਰਿਪੀਟ ਕਰਨਾ ਸੀ ਕਿ ਸਿੱਖ ਇਹ ਨਾ ਸਮਝਣ ਕਿ ਇਹ ਤਾਂ ਪੁਰਾਣੀਆਂ ਸਦੀਆਂ ਦੀਆਂ ਗੱਲਾਂ ਹੈ, ਹੁਣ ਸਿੱਖ ਸਿਰਫ ਗੱਲਾਂ ਦੇ ਰਹਿ ਗਏ ਨੇ, ਸਟੇਜਾਂ ਦੇ ਰਹਿ ਗਏ ਨੇ, ਹੁਣ ਸਿਰਫ ਬਿਆਨਬਾਜ਼ੀ ਤੱਕ ਸੀਮਿਤ ਰਹਿ ਗਏ ਨੇ। ਨਹੀਂ, ਕਰਕੇ ਦਿਖਾਉਣ ਦੀ ਹਿੰਮਤ ਕਰਨ ਵਾਲੇ ਵੀ ਗੁਰੂ ਕੇ ਸਿੱਖ ਪੈਦਾ ਹੋਣਗੇ, ਇਹ ਕਰਨੀ ਕਮਾਈ ਦੀਆਂ ਗੱਲਾਂ ਨੇ। ਸਾਧ ਸੰਗਤ, ਮੈਂ ਪਹਿਲਾਂ ਬੇਨਤੀ ਕੀਤੀ ਸੀ, ਜਿਨ੍ਹਾਂ ਨੇ ਦਹਾਕਿਆਂ ਤੋਂ ਲੈ ਕੇ ਸਾਲਾਂ ਤੋਂ ਲੈ ਕੇ ਆਬਾਦ 'ਤੇ ਜਾਮ ਪੀਤਾ ਸੀ ਸਿਮਰਨ ਕਰਕੇ, ਉਹਨਾਂ ਨੇ ਸ਼ਹਾਦ 'ਤੇ ਜਾਮ ਵੀ ਪ੍ਰਾਪਤ ਕਰ ਲਿਆ, ਇਹ ਗੁਰੂ ਕੀ ਰਹਿਮਤ ਹੋਈ ਹੈ। ਆਓ ਸਤਿਗੁਰੂ ਪਾਤਸ਼ਾਹ ਜੀ ਨੇ, ਸਾਧ ਸੰਗਤ ਜੀ, ਸਾਡੇ 'ਤੇ ਹਰ ਵਾਰੀ 6 ਜੂਨ ਦਾ ਇਹ ਹਫ਼ਤਾ ਆਉਂਦਾ ਹੈ, ਸਾਨੂੰ ਕੁਝ ਸਿੱਖਣਾ ਚਾਹੀਦਾ, ਅਸੀਂ ਬਾਣੀ ਪੜ੍ਹੀਏ, ਅੰਮ੍ਰਿਤਧਾਰੀ ਬਣੀਏ, ਸਾਧ ਸੰਗਤ ਜੀ ਗੁਰੂ ਦੇ ਨਾਲ ਜੁੜੀਏ, ਅਨੈਲਿਸਿਸ ਕਰੀਏ ਆਪਣੇ ਗਰੀਬਾਣ ਮੇਂ ਸਿਰ ਨੀਵਾਂ ਕਰ ਦੇਖ, ਸੋਚਿਆ ਕਰੀਏ ਆਪਣੇ ਦਿਲ ਦੇ ਵਿੱਚ ਕਿ ਸਾਨੂੰ ਕੀ ਉਪਦੇਸ਼ ਦਿੱਤੇ ਨੇ। ਸਾਨੂੰ ਇਕੱਠੇ ਹੋਣਾ ਚਾਹੀਦਾ। ਛੋਟੀਆਂ ਛੋਟੀਆਂ ਗੱਲਾਂ 'ਤੇ ਵਿਖਰੇਵੇਂ ਪਏ ਨੇ, ਆਪਾਂ ਇਕੱਠੇ ਹੋਵੋ, ਇਸ ਮਿਸ਼ਨ ਨੂੰ ਪਛਾਣੋ, ਗੁਰੂ ਨਾਨਕ ਮਿਸ਼ਨ ਨੂੰ। ਸਤਿਗੁਰੂ ਪਾਤਸ਼ਾਹ ਜੀ ਨੇ ਰਾਜੇ ਸ਼ੀਹ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਕਹਿ ਕੇ ਉਪਦੇਸ਼ ਦਿੱਤਾ, ਉਸ ਉਪਦੇਸ਼ ਨੂੰ ਭੁੱਲੋ ਨਾ। ਉਹ ਸਤਿਗੁਰੂ ਦਾ ਹੱਥ ਸਾਡੇ 'ਤੇ ਸਦੀਵੀ ਹੈ, ਸਤਿਗੁਰੂ ਸਦਾ ਦਿਆਲ ਹੈ ਭਾਈ, ਮਹਾਰਾਜ 'ਤੇ ਸਦਾ ਹੀ ਦਿਆਲ ਨੇ ਭਾਈ। ਇਸ ਵਾਸਤੇ ਸਤਿਗੁਰੂ ਜੀ ਰਹਿਮਤ ਕਰਨ, ਭਾਈ ਰਵਿਦਾਸ ਭਗਤ ਰਵਿਦਾਸ ਜੀ ਵੀ ਇਹੀ ਬੇਨਤੀਆਂ ਕਰਦੇ ਨੇ, ਸਤਿਗੁਰੂ ਜੀ ਮੇਰੀ ਨੀਚ ਜਾਤ ਨਾ ਦੇਖੋ, ਮੇਰੀ ਪ੍ਰੇਮਾ ਭਗਤੀ ਦੇਖੋ, ਮੈਂ ਤਾਂ ਆਪ ਜੀ ਦੇ ਨਾਲ ਇੱਕਮਿਕ ਹੋਇਆ, ਓਤ ਪੋਤ ਹੋਇਆ ਵਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਐਸੇ ਹੀ ਜਨਮ ਦੇ ਵਿੱਚ ਮੇਰੇ 'ਤੇ ਰਹਿਮਤ ਕਰ ਦਿਓ, ਇਹ ਜਨਮ ਮੇਰਾ ਤੁਹਾਡੇ ਲੇਖੇ ਵਿੱਚ ਲੱਗ ਜਾਵੇ।
ਕਹਿ ਰਵਿਦਾਸ ਆਸ ਲੱਗ ਜੀਵਾ,
ਕਹਿੰਦੇ ਮਹਾਰਾਜ ਇਹੀ ਤਾਂ ਆਸ ਹੈ, ਹੋਰ ਮੈਂ ਜੀਵਨ ਤੋਂ ਕੀ ਲੈਣਾ ਹੈ। ਇੱਕੋ ਇੱਕ ਆਪ ਜੀ ਦੇ ਦਰਸ਼ਨਾਂ ਦੀ, ਆਪ ਜੀ ਦੇ ਵਿੱਚ ਅਭੇਦਤਾ ਦੀ ਤਾਂਘ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਅਕਾਲ ਪੁਰਖ ਵਾਹਿਗੁਰੂ ਕਰ ਦਿਓ, ਮੈਨੂੰ ਆਪਦੇ ਵਿੱਚ ਅਭੇਦ ਕਰ ਲਵੋ।
ਚਿਰ ਭਇਓ ਦਰਸ਼ਨ ਦੇਖੇ,
ਕਿਉਂਕਿ ਬੜਾ ਚਿਰ ਹੋ ਗਿਆ ਸੀ, ਹੁਣ ਤੀਜੀ ਵਾਰ ਦਰਸ਼ਨ ਹੋਏ ਨਾ, ਪਹਿਲਾਂ ਬੜਾ ਚਿਰ ਹੋ ਗਿਆ ਸੀ, ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਚਿਰ ਤੋਂ ਬਾਅਦ ਆਪ ਜੀ ਨੇ ਦਰਸ਼ਨ, ਮੇਰੀ ਪ੍ਰੇਮਾ ਭਗਤੀ ਨੂੰ ਵੇਖ ਕੇ, ਮੇਰੀ ਜਾਤ ਨੂੰ ਤਿਆਗ ਕੇ, ਮੇਰੀ ਵਿਅਕਤੀਗਤ ਨੂੰ ਛੱਡ ਕੇ, ਮੇਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰੇਮਾ ਭਗਤੀ ਨੂੰ ਫਲ ਲਾ ਕੇ, ਭਾਗ ਲਾ ਕੇ ਆਪ ਜੀ ਨੇ ਮੇਰੇ 'ਤੇ ਕਿਰਪਾ ਕੀਤੀ ਹੈ। ਪੁੱਛਿਆ ਸੀ ਮਹਾਰਾਜ ਅਕਾਲ ਪੁਰਖ ਨੇ, ਕੀ ਚਾਹੁੰਦਾ ਭਗਤ ਜੀ, ਤੂੰ ਦੱਸ ਹੁਣ ਚਾਹੁੰਦਾ ਕੀ ਹੈ। ਕਹਿੰਦਾ ਉਹਨੇ ਫਿਰ ਦੱਸਿਆ, ਮੈਂ ਚਾਹੁੰਦਾ ਹੈ ਚਿੱਤ ਸਿਮਰਨ ਕਰੋ, ਨੈਣ ਅਵਲੋਕਣੋ, ਸ਼ਰਵਣ ਬਾਣੀ, ਸੁਜਾ ਸਪੂਰ ਰੱਖੋ, ਮਹਾਰਾਜ ਮੇਰੇ 'ਤੇ ਇਹ ਕਿਰਪਾ ਕਰ ਦਿਓ, ਹਮੇਸ਼ਾ ਵਾਸਤੇ ਮੇਰੀ ਰਸਨਾ 'ਤੇ ਰਾਮ ਦਾ ਨਾਮ ਰਵੇ, ਵਾਹਿਗੁਰੂ ਦਾ ਸਤਨਾਮ ਦਾ ਸਿਮਰਨ ਰਵੇ, ਰਸਨਾ ਦੇ ਨਾਲ ਮੈਂ ਆਪ ਜੀ ਦਾ ਜਾਪ ਜਪਾਂ, ਨੇਤਰਾਂ ਦੇ ਨਾਲ ਆਪ ਜੀ ਦੇ ਦਰਸ਼ਨ ਕਰਾਂ, ਮੇਰਾ ਸਰੀਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਦੇ ਚਰਨਾਂ ਵਿੱਚ ਢਹਿ ਢੇਰੀ ਹੋ ਕੇ ਆਪਣੀ ਹਉਮਾਂ ਤਿਆਗ ਦੇਵੇ, ਮਹਾਰਾਜ ਇਹ ਮੇਰੇ 'ਤੇ ਕਿਰਪਾ ਕਰੋ ਕਿ ਮੈਂ ਆਪ ਜੀ ਦੇ ਨਾਲ ਜੁੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰਾ ਜੀਵਨ ਲੇਖੇ ਵਿੱਚ ਲੱਗ ਜਾਵੇ। ਕਹਿ ਰਵਿਦਾਸ ਆਸ ਲੱਗ ਜੀਵੋ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਆਸਾ ਹੈ ਮਨ ਦੇ ਵਿੱਚ।
ਚਿਰ ਭਇਓ ਦਰਸ਼ਨ ਦੇਖੇ,
ਮਹਾਰਾਜ ਕਿਰਪਾ ਕਰ ਦਿਓ ਮੇਰੇ ਚਿਰਾਂ ਤੋਂ ਆਸ ਸੰਪੂਰਨ ਕਰਕੇ, ਮੈਨੂੰ ਆਪਣੇ ਨਾਲ ਜੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰੇ 'ਤੇ ਰਹਿਮਤ ਕਿਰਪਾ ਕਰ ਦਿਓ। ਇਹ ਬੇਨਤੀਆਂ ਕੀਤੀਆਂ ਜੋ ਅਕਾਲ ਪੁਰਖ ਮਹਾਰਾਜ ਨੇ ਭਗਤ ਰਵਿਦਾਸ ਜੀ ਦੀਆਂ ਪੂਰੀਆਂ ਕੀਤੀਆਂ। ਆਪਾਂ ਵੀ ਅਰਦਾਸ ਕਰੀਏ, ਜੋਦਰੀ ਬੇਨਤੀ ਕਰੀਏ, ਗੁਰੂ ਕੇ ਸਿੱਖ ਬਣੀਏ ਕਿ ਮਹਾਰਾਜ ਸਾਡੇ 'ਤੇ ਵੀ ਕਿਰਪਾ ਕਰੋ, ਸਾਨੂੰ ਸਿੱਖੀ ਦਾ ਕਿਣਕਾ ਬਖਸ਼ ਦਿਓ, ਅਸੀਂ ਵੀ ਆਪਦੇ ਦਰ ਨਾਲ ਜੁੜ ਜਾਈਏ। ਭੁੱਲਾਂ ਦੀ ਬੇਅੰਤੀ ਗਲਤੀਆਂ ਭੁੱਲਾਂ ਹੋਈਆਂ ਸਾਧ ਸੰਗਤ ਜੀ, ਗੁਰੂ ਕੀ ਸੰਗਤ ਕਿਰਪਾ ਕਰਕੇ ਬਖਸ਼ ਲਵੇ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ ਲੈਣ। ਸੋ ਧੰਨਵਾਦ ਹੈ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ, ਸਮੂਹ ਪ੍ਰਬੰਧਕਾਂ ਦਾ, ਪਿਛਲੇ ਦਿਨਾਂ ਤੋਂ ਲੈ ਕੇ ਇੱਥੇ ਪ੍ਰਬੰਧਕਾਂ ਨੇ, ਭਾਵੇਂ ਕੋਈ ਬਰਛੇ ਵਾਲਾ ਹੈ, ਭਾਵੇਂ ਕੋਈ ਰਾਗੀ ਹੈ, ਪਾਠੀ ਹੈ, ਭਾਵੇਂ ਪ੍ਰਸ਼ਾਸਨ ਵਾਲੇ ਨੇ, ਭਾਵੇਂ ਲੰਗਰ 'ਚ ਸੇਵਾ ਕਰਨ ਵਾਲੇ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਭਾਵੇਂ ਜੋੜਾ ਘਰ ਦੇ ਵਿੱਚ ਨੇ, ਝਾੜੂ ਬਰਦਾਰ ਨੇ, ਮਹਾਰਾਜ ਜੀ ਆਪ ਜੀ ਦੇ ਸਿੱਖਾਂ ਨੇ ਸ਼ਰਧਾ ਭਾਵਨਾ ਦੇ ਨਾਲ ਸੇਵਾਵਾਂ ਨਿਭਾਈਆਂ, ਸਭ ਦੀਆਂ ਸੇਵਾਵਾਂ ਆਪਦੇ ਦਰ 'ਤੇ ਮਹਾਰਾਜ ਪ੍ਰਵਾਨ ਕਰਨੀਆਂ, ਬਖਸ਼ੀਆਂ ਕਰ ਲੈਣੀਆਂ, ਸਭ ਨੂੰ ਆਪਣੇ ਦਰੋ ਕਰੋ ਨਾਮ ਦਾ ਸਿੱਖੀ ਦਾ ਕਿਣਕਾ ਬਖਸ਼ ਕੇ ਨਿਹਾਲ ਕਰਨਾ ਜੀ।
ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਭਇਓ ਦਰਸ਼ਨ ਦੇਖੇ।
ਵਾਹਿਗੁਰੂ ਜੀ ਕਾ ਖਾਲਸਾ।